ਵਜ਼ੀਰ ਖਾਂ ਦੀਆਂ ਫੌਜਾਂ ਇੱਕ ਪਾਸੇ ਕਲਗੀ ਧਰ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਬਾਬਾ ਫਤਿਹ ਸਿੰਘ ਬਾਬਾ ਬਾਜ ਸਿੰਘ ਬਾਬਾ ਵਿਨੋਦ ਸਿੰਘ ਬਾਬਾ ਕਾਨ ਸਿੰਘ ਬਾਬਾ ਰਣ ਸਿੰਘ ਵਰਗੇ ਯੋਧੇ ਮੈਦਾਨੇ ਜੰਗ ਵਿੱਚ ਬੱਬਰ ਸ਼ੇਰ ਦੀ ਤਰ੍ਹਾਂ ਗੱਜਦੇ ਆ ਸੁਣੋ ਜੀ ਉੱਥੇ ਜੰਗ ਹੋ ਰਿਹਾ ਕਿਸ ਤਰ੍ਹਾਂ ਬਈ ਮੈਦਾਨੇ ਬਿਜਲੀ ਕੱਟਦੇ ਦੇ ਖੰਡੇ ਜਦ ਖੜਕ 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 ਖੜਕਣ ਮਹਾਨ ਸਿਰਜਣ ਦਹਿਸ਼ਤ ਦਾ ਪਰਚੀਆਂ ਕੜਕ 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 ਖੜਕਣ ਯੋਧੇ ਟੁੱਟ ਕੇ ਪੈ ਜਾਂਦੇ ਬਤੌਂਦੇ ਤੜਕ 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 ਧੜਕਣ ਸੋਧਣ ਸੁੱਟ ਘੋੜਿਆਂ ਤੋਂ ਹੱਡੀਆਂ ਚੜਕ 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 ਚੜਕਣ ਕਈ ਆਖਰੀ ਸਾਹਾਂ ਦੇ ਕੰਡ ਕੜ 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 ਕੜਕਣ ਨਾਂ ਛੱਡੀਏ ਜਿੰਦ ਸਵਾਰਿਆ ਪੈਰੀ ਰੜਕ ਰੜਕ ਰੜ ਰੜਕਣ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਹਾਥੀ ਦੇ ਉੱਤੇ ਬੈਠਾ ਤੱਕਿਆ ਸੂਬੇਦਾਰ ਵਜ਼ੀਰ ਖਾਂ ਬਾਬਾ ਜੀ ਦੇ ਟੌਲੇ ਫਰਕੀ ਉੱਠੇ ਇੰਦਰਾ ਵਿੱਚ ਖੂਨ ਦੇ ਟੌਲੇ ਆ ਗਏ ਕਹਿੰਦੇ ਸਿੰਘੋ ਤਕੜੇ ਹੋ ਜਾਓ ਆਓ ਬੈਠਾ ਸੂਬੇਦਾਰ ਵਜ਼ੀਰ ਖਾਂ ਜਿਸ ਜਲਮ ਨੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚੜਵਾਏ ਨੇ ਅੱਜ ਇਸ ਬਾਬੀ ਦੇ ਸਿਰ ਕਾਟਾ ਲਾ ਦਿਓ ਬਈ ਸਿੰਘਾਂ ਨੂੰ ਚੜ ਕੇ ਚਾਹ ਉਹਨਾਂ ਪੜਿਆ ਤੇ ਹਿਸ਼ ਬਾਬਰ ਮੋਹੇ ਹੈ ਸ਼ੁਕਰਮਨ ਤੇ ਕਬਹੂ ਨਾ ਡਰੋ ਨਾ ਡਰਵਾਰ ਸੋਚ ਬਚਾਈ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀਮਨ ਕੋ ਲਾਲਚ ਹੋ ਗੁਣ ਤੋਂ ਉੱਚਰੋ ਜਬ ਆਪ ਕੀ ਆਦ ਨਿਧਾਨ ਬਣੇ ਅਤ ਹੀਰਨ ਮੇ ਤਬ ਜੂਝ ਮਰੋ ਪੜ ਕੇ ਵੀ ਰਸਤੀ ਪਾਣੀ ਸਿੰਘਾਂ ਨੇ ਛੱਡੇ ਜਕਾਰੇ ਬਈ ਮਾਰ ਕੇ ਲਲਕਾਰੀ ਕਾਰੀ ਹਿਲਾ ਕੇ ਟੱਪ ਨਾ ਬਾਈ ਕੈਸੇ
ਬਾਗ ਸ਼ੇਰ ਦੇ ਦਹਾੜੇ ਸਿੰਘ ਸੂਰਮਾ ਹੋ ਦਾਤ ਹੋ ਨੇਤਰ ਲਾਲ ਸੀ ਵੱਖਰਾ
ਜੋਂ ਤੋਂ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਗਲੀ
ਸਿਰ ਤਰ ਤਲੀ
ਗਲੀ ਗਲੀ ਮੇਰੇ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਰਨ ਕੀਜੇ ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕੀਤੀ ਹੈ ਅਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਅੱਜ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਸਾਡੇ ਨਾਲ ਗੁਰਮਾਈ ਭਾਈ ਜੁੜ ਬੈਠੇ ਹੋ ਆਓ ਫਤਿਹ ਦੇ ਨਾਲ ਸਾਂਝ ਪਾਓ ਗੱਜ ਵੱਜ ਕੇ ਆਖੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਹਾਡਾ ਤੇ ਸਾਡਾ ਸਾਥ ਇਸੇ ਤਰ੍ਹਾਂ ਹੀ 6:30 ਤੋਂ 7:30 ਵਜੇ ਤੱਕ ਰਹੇਗਾ ਚੱਲਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅੱਜ ਅਸੀਂ ਦੋ ਅਹਿਮ ਮੁੱਦੇ ਜਿਹੜੇ ਨੇ ਸਾਡੇ ਨਾਲ ਸਾਡੀ ਚੇਨ ਦੇ ਵਿੱਚ ਨੇ ਜੋ ਬਹੁਤ ਹੀ ਲੋੜੀਂਦੇ ਨੇ ਉਹਨਾਂ 'ਤੇ ਵਿਚਾਰ ਕਰਨ ਦਾ ਮਨ ਜਿਹੜਾ ਅੱਜ ਬਣਾਇਆ ਹੈ ਪਹਿਲਾ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਗੁਜ਼ਾਰੀਆਂ ਅਤੇ ਨਾਲ ਹੀ ਪੰਜਾਬ ਦਾ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਜੋ ਇਸ ਟਾਈਮ ਪੰਜਾਬ ਸਰਕਾਰ ਤੋਂ ਪੰਜਾਬ ਦੇ ਪ੍ਰਸ਼ਾਸਨ ਤੋਂ ਭਗੌੜਾ ਹੈ ਉਹਦੇ 'ਤੇ ਵੀ ਥੋੜ੍ਹੀ ਜਿਹੀ ਚਾਨਣ ਪੰਛੀ ਝਾਤ ਮਾਰਦੇ ਚੱਲਾਂਗੇ ਕਿ ਕੀ ਚੱਲ ਰਿਹਾ ਕਿਵੇਂ ਹੋ ਰਿਹਾ ਹੈ ਅਤੇ ਨਾਲ ਨਾਲ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਪੱਤਰਕਾਰੀ ਦਾ ਥੰਮ ਚਾਪ ਮੰਨਦੇ ਨੇ ਉਹਨਾਂ ਦੀਆਂ ਜਵਾਨਾਂ ਨੂੰ ਜਿੰਦੇ ਕਿਉਂ ਲੱਗੇ ਨੇ ਇਹ ਵੀ ਵਿਚਾਰ ਦੇ ਦੌਰਾਨ ਤੁਹਾਡੇ ਨਾਲ ਜ਼ਰੂਰ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ ਸੋ ਆਓ ਚੱਲਦੇ ਹਾਂ ਆਪਣੇ ਵਿਸ਼ੇ ਵੱਲ ਨੂੰ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਵਕਤ ਤੁਹਾਡਾ ਟਾਈਮ ਜਿਹੜਾ ਅਜਾਈ ਜਾਵੇ ਜਿੰਨਾ ਕੁ ਵੀ ਸਮਾਂ ਤੁਹਾਡੇ ਨਾਲ ਅਸੀਂ ਰੂਬਰੂ ਹੋਣ ਲਈ ਆਉਂਦੇ ਹਾਂ ਹਰੇਕ ਹਫ਼ਤੇ ਉਹਦੇ ਵਿੱਚੋਂ ਕੁਝ ਨਾ ਕੁਝ ਤੁਹਾਡੇ ਝੋਲੀ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰੀਦੀ ਹੈ ਕੋਈ ਕੋਈ ਉਹ ਅਹਿਮ ਅੰਕੜੇ ਇਕੱਠੇ ਕਰਕੇ ਲਿਆਈਦੇ ਨੇ ਕਈ ਉਹ ਅਹਿਮ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਮਾਜ ਦੇ ਨਾਲ ਜੁੜੀਆਂ ਹੁੰਦੀਆਂ ਨੇ ਜਿਹੜੀ ਸਾਡੀ ਕੌਮ ਦੇ ਨਾਲ ਜੁੜੀਆਂ ਹੁੰਦੀਆਂ ਨੇ ਜਿਹੜਾ ਜਿਹਨਾਂ ਉਹ ਗੱਲਾਂ ਨੇ ਜਿਹੜੀਆਂ ਸਾਡੇ ਆਪਣੇ ਆਲੇ ਦੁਆਲੇ ਦੀਆਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਨਾ ਕਿ ਅਸੀਂ ਕਿਸੇ ਦੀ ਕੀ ਗੱਲ ਕਰਨੀ ਹੈ ਸਿਰਫ ਗੱਲਾਂ ਤਾਂ ਅਸੀਂ ਆਪਣੇ ਸਿੱਖ ਸਮਾਜ ਦੀਆਂ ਕਰਨੀਆਂ ਨੇ ਸਿੱਖ ਭਾਈਚਾਰੇ ਦੀਆਂ ਕਰਨੀਆਂ ਹੈ ਸਿੱਖ ਕੌਮ ਦੀਆਂ ਕਰਨੀਆਂ ਨੇ ਜਾਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦੀਆਂ ਗੱਲਾਂ ਹੋਣੀਆਂ ਨੇ ਇਹ ਗੱਲ ਵੱਖਰੀ ਹੈ ਕਿ ਕਈ ਵਾਰੀ ਅਸੀਂ ਅੱਖੋਂ ਓਹਲਿਆਂ ਕਰ ਦਿੰਦੇ ਹਾਂ ਉਹਨਾਂ ਚੁਣੌਤੀਆਂ ਨੂੰ ਚੁਣੌਤੀਆਂ ਨਹੀਂ ਸਮਝਦੇ ਜਿਹੜੀਆਂ ਚੁਣੌਤੀਆਂ ਸਾਨੂੰ ਦਿੱਤੀਆਂ ਜਾਂਦੀਆਂ ਨੇ ਖੈਰ ਆਓ ਜੀ ਸ਼ੁਰੂਆਤ ਕਰਦੇ ਹਾਂ ਅਤੇ ਜੁੜਦੇ ਹਾਂ ਵੀਰ ਸਾਹਿਬ ਸਿੰਘ ਹੋਣਾ ਦੇ ਨਾਲ ਜੋ ਮੇਰੇ ਨਾਲ ਮੇਜ਼ਬਾਨ ਹੋ ਚੁੱਕੇ ਨੇ ਅਤੇ ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਗੁਜ਼ਾਰੀਆਂ ਜਿਹੜੇ ਸਰੂਪਾਂ ਦਾ ਅਸੀਂ ਅੰਕੜੇ ਤੁਹਾਡੇ ਨਾਲ ਪਿਛਲੇ ਦੋ ਕੁ ਪ੍ਰੋਗਰਾਮ ਦੋ ਕੁ ਹਫ਼ਤੇ ਪਹਿਲਾਂ ਤੁਹਾਡੇ ਨਾਲ ਸਾਂਝ ਪਾ ਕੇ ਗਏ ਸਾਂ ਉਸ ਤੋਂ ਬਾਅਦ ਜਥੇਦਾਰ ਦੀਆਂ ਨਲਾਇਕੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਲਾਇਕੀਆਂ ਅਤੇ ਹੋਰ ਵੀ ਬਹੁਤ ਕੁਝ ਉਹਦੇ ਵਿੱਚ ਚੱਲਿਆ ਉਹ ਸਾਰਾ ਕੁਝ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ
ਹਾਂਜੀ ਇਹ ਤਾਂ ਤਕਰੀਬਨ ਜਿਹੜਾ ਸਰੂਪਾਂ ਵਾਲਾ ਮੁੱਦਾ ਆ ਉਹ ਤਾਂ ਤੁਸੀਂ ਸਾਰੇ ਭਲੀ ਭਾਂਤੀ ਉਸ ਤੋਂ ਵਾਕਫ ਹੀ ਹੋ ਕਿ ਜੋ ਜਥੇਦਾਰ ਦਾ ਜਾਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਬਿਆਨ ਆਉਂਦਾ ਪਿਆ ਆ ਹੁਣ ਉਹ ਕਿੰਨਾ ਕੁ ਜਾਇਜ਼ ਆ ਜਾਂ ਉਸਦੇ ਕੀ ਮਾਇਨੇ ਨੇ ਪਹਿਲਾਂ ਤਾਂ ਤਕਰੀਬਨ ਜਦੋਂ ਇਹ ਗੱਲ ਗੱਲ ਦੇ ਉੱਤੇ ਫਤਵਾ ਜਾਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤ ਕੇ ਅਕਾਲ ਤਖ਼ਤ ਨੂੰ ਬਦਨਾਮ ਕਰਨ 'ਤੇ ਤੁਲੇ ਹੋਏ ਇਹ ਲੋਕ ਜੱਗ ਜਾਹਰ ਗੱਲਾਂ ਨੇ ਕਿ ਬਾਦਲ ਪਰਿਵਾਰ ਦੇ ਹੱਥ ਟੁੱਕੇ ਰਬੜ ਦੀਆਂ ਮੋਹਰਾਂ ਨੇ ਜਥੇਦਾਰ ਅਤੇ ਕਦੇ ਵੀ ਸਹੀ ਟਾਈਮ ਦੇ ਉੱਤੇ ਇਹਨਾਂ ਨੇ ਕੋਈ ਸਹੀ ਫੈਸਲਾ ਸ਼ਾਇਦ ਹੀ ਕੋਈ ਲਿਆ ਹੋਵੇ ਨਹੀਂ ਤਾਂ ਤਕਰੀਬਨ ਇਹੋ ਜਿਹੇ ਫੈਸਲੇ ਲਏ ਜਾਂਦੇ ਨੇ ਕਿ ਜਿਹੜੇ ਕਰਪਟ ਲੀਡਰਾਂ ਦੇ ਪੱਖ 'ਚ ਜਾਣ ਹੁਣ ਜਿਹੜਾ ਇਹ ਮਸਲਾ ਸਰੂਪਾਂ ਨੂੰ ਸਰੂਪਾਂ ਦਾ ਮਸਲਾ ਜਿਹੜਾ ਸਾਹਮਣੇ ਆਇਆ ਜਿਸ ਦੀ ਛਾਣਬੀਣ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਹਿ ਕੇ ਪੱਲਾ ਝਾੜਿਆ ਗਿਆ ਕਿ ਉਹ ਆਪ ਇਸ ਦੀ ਕਾਰਵਾਈ ਕਰਨਗੇ ਬਜਾਏ ਕਿ ਪਹਿਲਾਂ ਦੇਖੋ ਜਦੋਂ ਗੱਲ ਤੁਰੀ ਤਾਂ ਜਥੇਦਾਰ ਦਾ ਬਿਆਨ ਸੀ ਕਿ ਇਹ ਸਰੂਪ ਛਪੇ ਹੀ ਨਹੀਂ ਫਿਰ ਜਦੋਂ ਮੂਹਰੇ ਉਹਨਾਂ ਦੇ ਤੱਥ ਰੱਖੇ ਗਏ ਫਿਰ ਉਹਨੂੰ ਆਪਣੇ ਬਿਆਨ ਤੋਂ ਪਲਟਣਾ ਪਿਆ ਮਜਬੂਰੀ ਵੱਸ ਕਹਿ ਸਕਦੇ ਹਾਂ ਫਿਰ ਉਹਨੇ ਬਦਲਵਾਂ ਬਿਆਨ ਦਿੱਤਾ ਕਿ ਜਿਹੜੇ ਛਾਣਬੀਣ ਤੋਂ ਬਾਅਦ ਪਤਾ ਲੱਗਾ ਕਿ ਇਹ ਜਿਹੜੇ ਸਰੂਪ ਨੇ ਇਹ ਬਾਹਰੋਂ ਬਾਹਰ ਵੇਚ ਦਿੱਤੇ ਗਏ ਨੇ ਫਿਰ ਜਦੋਂ ਗੱਲ ਆਈ ਕਿ ਜਦੋਂ ਜਿਨ੍ਹਾਂ ਨੇ ਇਹ ਸਰੂਪ ਵੇਚੇ ਨੇ ਉਹਨਾਂ ਦੇ ਉੱਤੇ ਕਿਉਂ ਨਹੀਂ ਤੁਸੀਂ ਚੋਰੀ ਦਾ ਮੁਕੱਦਮਾ ਕਰਦੇ ਕਿਉਂ ਨਹੀਂ ਤੁਸੀਂ ਉਹਨਾਂ ਦੇ ਉੱਤੇ ਕੇਸ ਚਲਾਉਂਦੇ ਇਹ ਕੋਈ ਛੋਟਾ ਮਸਲਾ ਨਹੀਂ ਸੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਜਿਹੜੀ ਇਨਕਮ ਹੈ ਜਿਹੜੀ ਆਮਦਨੀ ਹੈ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਰੇ ਤੇ ਟਿਕੀ ਹੋਈ ਹੈ ਤੇ ਕੀ ਮਜਬੂਰੀ ਹੈ ਸ਼੍ਰੋਮਣੀ ਕਮੇਟੀ ਦੀ ਕਿ ਉਹ ਇਸ ਦੀ ਜਿਹੜੀ ਨਿਰਪੱਖ ਜਾਂਚ ਕਿਉਂ ਨਹੀਂ ਕਰਵਾਉਣਾ ਚਾਹੁੰਦੀ ਬਾਹਰ ਜਿਵੇਂ ਇਸ ਤੋਂ ਬਾਅਦ ਫਿਰ ਗੱਲਾਂ ਉੱਠੀਆਂ ਜਿਹੜੀਆਂ ਜਾਇਜ਼ ਵੀ ਲੱਗਦੀਆਂ ਨੇ ਕਿ ਕਿਤੇ ਨਾ ਕਿਤੇ ਜਿਹੜੀ ਇਹ ਇਸ ਦੇ ਵਿੱਚ ਸਾਰੇ ਕਾਸੇ ਦੇ ਵਿੱਚ ਜਥੇਦਾਰਾਂ ਦਾ ਸ਼੍ਰੋਮਣੀ ਕਮੇਟੀ ਦੇ ਵੱਡੇ ਅਹੁਦੇਦਾਰਾਂ ਦਾ ਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਕਾਬਜ ਜਿਹੜੇ ਲੋਕ ਨੇ ਉਹਨਾਂ ਦਾ ਕਿਤੇ ਨਾ ਕਿਤੇ ਇਹ ਮਿਲੀ ਭੁਗਤਿਆ ਤੇ ਸਾਰੇ ਦੇ ਸਾਰੇ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਇਹੋ ਜਿਹੇ ਬਿਆਨਬਾਜ਼ੀਆਂ ਕਰਦੇ ਨੇ ਪਰ ਕੋਈ ਠੋਸ ਇਸ ਦਾ ਹੱਲ ਹਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ। ਇਸੇ ਮਸਲੇ ਦੇ ਚੱਲਦਿਆਂ ਹੋਰ ਜਿਹੜਾ ਜਿਹੜੇ ਸਰੂਪ ਸਲਾਬੇ ਗਏ ਉਹ ਮਸਲਾ ਸਾਹਮਣੇ ਆਇਆ ਤੇ ਉਸ ਦੇ ਵਿੱਚ ਹੀ ਇੱਕ ਮਸਲਾ ਹੋਰ ਸਾਹਮਣੇ ਆਇਆ ਕਿ ਜਿਹੜੀ ਬੱਸ ਦੇ ਵਿੱਚ ਸਰੂਪ ਭੇਜੇ ਗਏ ਸੀ ਉਸ ਨੂੰ ਇਹ ਕਹਿ ਕੇ ਕਾਗਜ਼ਾਂ ਦੇ ਵਿੱਚ ਕਰ ਦਿੱਤਾ ਗਿਆ ਕਿ ਉਹ ਉਸ ਦਾ ਐਕਸੀਡੈਂਟ ਹੋ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਉਸੇ ਬੱਸ ਦਾ ਬਾਅਦ ਵਿੱਚ ਟਰੱਕ ਬਣਾਇਆ ਗਿਆ ਜਿਹੜਾ ਇੱਕ ਟਰਾਂਸਪੋਰਟ ਕੰਪਨੀ ਦੇ ਵਿੱਚ ਚੱਲਦਾ ਹੈ ਕਿਉਂਕਿ ਉਹ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਹੈ ਇਸ ਕਰਕੇ ਉਹਦਾ ਨਾਮ ਨਸ਼ਰ ਨਹੀਂ ਕੀਤਾ ਗਿਆ। ਪਰ ਇਹ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿ ਜਿਹੜੀ ਟਰਾਂਸਪੋਰਟ ਕੰਪਨੀ ਵੀ ਇਹ ਵੀ ਕਿਸੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੀ ਹੀ ਹੋਣੀ ਆ। ਰਲ ਮਿਲ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਜੋ ਇਹ ਸਾਰਾ ਕੁਛ ਰਚਿਆ ਉਸ ਦਾ ਦੁੱਖ ਤਾਂ ਬਹੁਤ ਹੁੰਦਾ ਆ ਪਰ ਦੁੱਖ ਉਸ ਤੋਂ ਵੀ ਵੱਧ ਇਹ ਹੁੰਦਾ ਆ ਜਦੋਂ ਕਦੇ ਕੋਈ ਕਿਸੇ ਦੇ ਨਾਲ ਨਿੱਜੀ ਰੰਜਿਸ਼ ਜਦੋਂ ਇਹਨਾਂ ਨੇ ਕੱਢਣੀ ਹੁੰਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਲ ਤਖ਼ਤ ਦਾ ਆਸਰਾ ਹੀ ਲਿਆ ਜਾਂਦਾ ਆ। ਤੇ ਇਹਨਾਂ ਦੇ ਕਰਿੰਦੇ ਜਿਹੜੇ ਇੱਥੇ ਬੈਠੇ ਨੇ ਤੁਹਾਨੂੰ ਚੇਤਾ ਹੀ ਹੋਵੇਗਾ ਕਿ ਇੱਕ ਗੁਰਦੁਆਰਾ ਸਾਹਿਬ ਚੋਂ ਇੱਥੋਂ ਸਰੂਪ ਚੁੱਕੇ ਗਏ ਸੀ। ਬਿਲਕੁਲ ਇਹੋ ਜਿਹਾ ਮਸਲਾ ਸੀ ਜਿਹਦੇ ਉੱਤੇ ਕਿਸੇ ਦਿਨ ਖੁੱਲ੍ਹ ਕੇ ਵਿਚਾਰ ਜ਼ਰੂਰ ਕਰਾਂਗੇ ਕਿਉਂਕਿ ਇਹ ਇੱਕ ਅਜਿਹੀ ਘਟਨਾ ਸੀ ਜਿਸ ਘਟਨਾ ਨੇ ਖਾਸ ਤੌਰ 'ਤੇ ਮੈਨੂੰ ਬਹੁਤ ਝੰਜੋੜਿਆ ਅਤੇ ਅੱਜ ਵੀ ਜਦੋਂ ਇਸ ਘਟਨਾ ਨੂੰ ਯਾਦ ਕਰੀਦਾ ਆ ਤਾਂ ਜਿਹੜੇ ਇਹਦੇ ਜਿਹੜੇ ਪੱਖ ਨੇ ਉਹ ਜਿਹੜੇ ਨੇ ਉਹ ਵਧੋ ਵਧੀ ਜਿੱਦਾਂ ਮਨ ਦੇ ਵਿੱਚ ਆਉਂਦੇ ਨੇ ਅਤੇ ਹੌਲੀ ਹੌਲੀ ਇਹ ਜਿਹੜੇ ਨੇ ਇਹ ਲੋਕਾਂ ਦੇ ਸਾਹਮਣੇ ਲਿਆਉਣੇ ਬਹੁਤ ਜ਼ਰੂਰੀ ਨੇ। ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਜਿਹੜੀ ਸ਼ਰਧਾ ਦਾ ਜਿੰਨਾ ਜਾਣੀ ਕਿ ਇਸਤੇਮਾਲ ਇਹ ਲੋਕੀ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੇ ਦੇ ਸਾਰੇ ਤਕਰੀਬਨ ਆਪਣਾ ਘਰ ਪਰਿਵਾਰ ਆਪਣੇ ਬਿਜ਼ਨਸ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਧਾ ਦੇ ਉੱਤੇ ਆਸਰੇ ਦੇ ਉੱਤੇ ਚਲਾਉਂਦੇ ਨੇ। ਸ਼੍ਰੋਮਣੀ ਕਮੇਟੀ ਦਾ ਕਰੋੜਾਂ ਅਰਬਾਂ ਦਾ ਬਜਟ ਤੇ ਕੋਈ ਔਖਾ ਨਹੀਂ ਇੱਕ ਵਧੀਆ ਵਕੀਲ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਅੱਗੇ ਤੋਂ ਇਹੋ ਜਿਹੀ ਗਲਤੀ ਕਰਨ ਦਾ ਕੋਈ ਹੀਆ ਨਾ ਕਰ ਸਕੇ। ਤੇ ਦੂਸਰੇ ਪਾਸੇ ਤੁਸੀਂ ਇਹ ਦੇਖੋ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਪੈਂਦੇ ਗੁਰਦੁਆਰਿਆਂ ਦੇ ਵਿੱਚ ਰੋਜ਼ ਹਰ ਰੋਜ਼ ਇਹ ਦੋਹਰਾ ਪੜਿਆ ਜਾਂਦਾ ਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਸ਼੍ਰੋਮਣੀ ਕਮੇਟੀ ਲਈ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਕੋਈ ਚੀਜ਼ ਹੋਣੀ ਨਹੀਂ ਚਾਹੀਦੀ। ਇਹਨਾਂ ਦਾ ਤਾਂ ਪੂਰਾ ਜ਼ੋਰ ਲੱਗਣਾ ਚਾਹੀਦਾ ਸੀ ਇਸ ਗੱਲ ਉੱਤੇ ਕਿ ਜਿਹੜੇ ਸਰੂਪ ਚੋਰੀ ਹੋਏ ਨੇ ਉਹਦੇ ਦੋਸ਼ੀ ਕੌਣ ਨੇ। ਬਿਨਾਂ ਕਿਸੇ ਦੇ ਕਹੇ ਤੋਂ ਇਹਨਾਂ ਦਾ ਆਪਣਾ ਫਰਜ਼ ਸੀ ਕਿ ਇਹ ਜਿਹੜੇ ਸਰੂਪ ਜਿਨ੍ਹਾਂ ਨੇ ਇਹ ਚੋਰੀ ਕਰਕੇ ਅਲੱਗ ਤੋਂ ਵੇਚੇ ਉਹਨਾਂ ਦੇ ਉੱਤੇ ਉਸੇ ਦਿਨ ਹੀ ਕਾਰਵਾਈ ਕਰਦੇ ਤੇ ਨਾਲ ਦੀ ਨਾਲ ਉਹਨਾਂ ਨੂੰ ਉਹਨਾਂ ਦੇ ਉੱਤੇ ਜਿਹੜਾ ਮੁਕੱਦਮਾ ਚਲਾਉਂਦੇ ਤਾਂ ਕਿ ਇੱਕ ਮਿਸਾਲ ਬਣਦੀ ਕਿ ਅਜਿਹਾ ਕੁਕਰਮ ਕੋਈ ਨਾ ਕਰ ਸਕੇ। ਪਰ ਇੱਥੇ ਮਸਲਾ ਹੀ ਹੋਰ, ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਦੇ ਉੱਤੇ ਵੀ ਤੁਹਾਨੂੰ ਦੋਗਲੀਆਂ ਜਿਹੀਆਂ ਗੱਲਾਂ ਕਰਕੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਥਾਪੇ ਹੋਏ ਉਹ ਜਿਹੜੇ ਨੇ ਉਹ ਸਾਰੇ ਤੁਹਾਨੂੰ ਦੋਗਲੀਆਂ ਜਿਹੀਆਂ ਗੱਲਾਂ ਕਰਕੇ ਮਜ਼ਾਕ ਤੁਹਾਡੀ ਸ਼ਰਧਾ ਦਾ ਮਜ਼ਾਕ ਬਣਾਉਂਦੇ ਨੇ। ਤੇ ਜਿਹੜੇ ਲੋਕਾਂ ਨੇ ਇਹਨਾਂ ਦੇ ਕਰਿੰਦੇ ਇੱਥੇ ਬੈਠੇ ਨੇ, ਇੱਥੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਰੂਪ ਚੁੱਕੇ ਸੀ ਉਦੋਂ ਬੜਾ ਰੌਲਾ ਪਾਇਆ ਸੀ ਇਹਨਾਂ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਖਾਤਰ ਜਾਨ ਦੇ ਵੀ ਸਕਦੇ ਹਾਂ, ਜਾਨ ਲੈ ਵੀ ਸਕਦੇ ਹਾਂ। ਬੜੀ ਇੱਕ ਪੰਕਤੀ ਇਹਨਾਂ ਨੇ ਪ੍ਰਚਲਿਤ ਕੀਤੀ ਸੀ ਡਰਾਉਣ ਦੇ ਲਈ, ਸ਼ਾਇਦ ਪਤਾ ਨਹੀਂ ਇਹਨਾਂ ਦਾ ਆਪਣੀ ਕੀ ਮਨਸ਼ਾ ਸੀ। ਅੱਜ 500 ਤੋਂ ਵੱਧ ਸਰੂਪ ਜਿਹੜੇ ਨੇ ਉਹ ਉਹਨਾਂ ਦਾ ਕੁਛ ਪਤਾ ਨਹੀਂ ਲੱਗ ਰਿਹਾ ਤੇ ਜਿਹੜੇ ਸਰੂਪ ਸਲਾਬੇ ਗਏ ਨੇ ਇਹ ਸਾਰਾ ਕੁਛ ਸ਼ਰੇਆਮ ਵਾਪਰਿਆ ਆ। ਤੇ ਜਿਹੜੇ ਇੱਥੇ ਰੌਲਾ ਪਾਉਂਦੇ ਸੀ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਖਾਤਰ ਜਾਨ ਦੇ ਸਕਦੇ ਨੇ, ਜਾਨ ਲੈ ਸਕਦੇ ਨੇ, ਅੱਜ ਉਹਨਾਂ ਦੇ ਮੂੰਹ ਨੂੰ ਛਿੱਕਲੀ ਲੱਗੀ ਹੋਈ ਆ। ਇਹਨਾਂ ਦਾ ਵੀ ਸਾਰੇ ਦਾ ਸਾਰਾ ਜਿਹੜੀ ਜ਼ਿੰਦਗੀ ਆ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਦਾ, ਸਿੱਖ ਕੌਮ ਦੀ ਜਿਹੜੀ ਸ਼ਰਧਾ ਆ, ਧਾਰਮਿਕ ਸਥਾਨਾਂ ਪ੍ਰਤੀ ਸ਼ਰਧਾ, ਅਕਾਲ ਤਖ਼ਤ ਪ੍ਰਤੀ ਸ਼ਰਧਾ, ਉਹਨਾਂ ਸਾਰਿਆਂ ਦੇ ਸ਼ਰਧਾ ਦੇ ਉੱਤੇ ਹੀ ਇਹਨਾਂ ਦਾ ਸਾਰਾ ਦਾਰੋਮਦਾਰ, ਸਾਰਾ ਇਹਨਾਂ ਦਾ ਪਰਿਵਾਰ, ਸਾਰੀ ਇਹਨਾਂ ਦੀ ਜਿਹੜੀ ਜਿਹੜੀ ਸਿਆਸਤ, ਸਾਰੇ ਜਿਹੜੇ ਇਹਨਾਂ ਦੇ ਕਾਰੋਬਾਰ ਸਾਰੇ ਇਸੇ ਦੇ ਉੱਤੇ ਆਧਾਰਿਤ ਨੇ। ਤੇ ਇਹ ਵੀ ਕਦੇ ਵੀ ਮੂੰਹ ਖੋਲਣ ਦੀ ਜ਼ਰੂਰਤ ਨਹੀਂ ਕਰਨਗੇ, ਕਿਉਂਕਿ ਤਾਰਾਂ ਇਹਨਾਂ ਦੀਆਂ ਉੱਥੇ ਜੁੜਦੀਆਂ ਨੇ, ਤੇ ਜਿਹਦੀਆਂ ਕੁੰਡੀਆਂ ਹੌਲੀ ਹੌਲੀ ਸਾਹਮਣੇ ਆ ਹੀ ਜਾਣੀਆਂ ਆ, ਅਸੀਂ ਨਾ ਲਿਆਂਦੀਆਂ ਕਿਸੇ ਹੋਰ ਨੇ ਲੈਣੀਆਂ ਆ, ਜਿਵੇਂ ਉਹ ਕੈਨੇਡਾ ਵਾਲਿਆਂ ਦਾ ਇਹਨਾਂ ਨਾਲ ਕੀ ਲੈਣਾ ਦੇਣਾ ਆ, ਹੌਲੀ ਹੌਲੀ ਸਾਹਮਣੇ ਆਈ ਜਾਂਦਾ। ਇਹ ਗੱਲਾਂ ਕੋਈ ਲੁਕਦੀਆਂ ਨਹੀਂ ਹੁੰਦੀਆਂ, ਕਿਉਂਕਿ ਇਹ ਸਾਰਾ ਕੁਛ ਜੋ ਵੀ ਹੁੰਦਾ ਆ ਇਹ ਇਸ ਬਿਨਾਹ ਦੇ ਉੱਤੇ ਹੁੰਦਾ ਹੈ ਕਿ ਅਸੀਂ ਕਮਿਊਨਿਟੀ ਦੀ ਸੇਵਾ ਕਰਦੇ ਹਾਂ, ਪਬਲਿਕ ਇੰਟਰਸਟ ਲਈ ਕੰਮ ਕਰਦੇ ਹਾਂ। ਤੇ ਇਹ ਜਿਹੜੀ ਜਾਣਕਾਰੀ ਹੈ ਇਹ ਸਾਰੀ ਦੀ ਸਾਰੀ ਸਾਹਮਣੇ ਇੱਕ ਨਾ ਇੱਕ ਦਿਨ ਆਉਣੀ ਹੁੰਦੀ ਆ, ਅਸੀਂ ਨਾ ਲਿਆਂਦੀ ਹੋ ਸਕਦਾ ਕਿ ਕਿਸੇ ਦਿਨ ਸਰਕਾਰ ਆਪਣੇ ਆਪ ਇਸ ਨੂੰ ਜੱਗ ਜ਼ਾਹਰ ਕਰੇ। ਦੇਖੋ ਬਾਕੀ ਇੰਤਜ਼ਾਰ ਕਰਦੇ ਹਾਂ, ਪ੍ਰੋਗਰਾਮ 'ਚ ਇਹ ਗੱਲਾਂ ਕਰਨ ਦਾ ਇੰਨਾ ਹੀ ਮਕਸਦ ਹੈ ਕਿ ਜਿਹੜੀ ਇਹ ਜਿਹੜੇ ਸ਼ਰਧਾ ਦੇ ਨਾਂ ਦੇ ਉੱਤੇ ਆਪਣੀ ਜਿਹੜੀ ਲੁੱਟ ਖਸੁੱਟ ਹੁੰਦੀ ਹੈ ਉਸ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਤੇ ਜਿਹੜੀ ਇਹ ਜਿਹੜੇ ਜਿੱਥੇ ਪਤਾ ਹੈ ਕਿ ਸਾਹਮਣੇ ਲੁਟੇਰੇ ਬੈਠੇ ਨੇ ਉੱਥੇ ਆਪਣੀ ਇਹਨਾਂ ਸ਼ਰਧਾ ਦੀ ਲੁੱਟ ਹੋਣ ਤੋਂ ਆਪਾਂ ਗੁਰੇਜ਼ ਕਰੀਏ, ਤਾਂ ਹੀ ਆਪਾਂ ਇਹਨਾਂ ਨੂੰ ਆਪਾਂ ਸਬਕ ਦੇ ਸਕਦੇ ਹਾਂ। ਤੇ ਬਾਕੀ ਬਕਾਇਦਾ ਆਪਣੇ ਤੌਰ ਦੇ ਉੱਤੇ ਜਿੰਨੀ ਕੋਸ਼ਿਸ਼ ਕਰ ਸਕਦੇ ਤੁਸੀਂ, ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਵਧੀਆ ਕਾਫੀ ਪ੍ਰਚਾਰਕਾਂ ਨੇ ਇਸ ਉੱਤੇ ਗੱਲ ਕੀਤੀ, ਕਈ ਲੇਖ ਵੀ ਆਏ, ਤੇ ਇੱਕ ਵਧੀਆ ਯਤਨ ਵੀ ਆ, ਸੁਨੇਹਾ ਵੀ ਆ ਵੀ ਲੋਕਾਂ ਵੱਲੋਂ ਜਿੰਨੀ ਕੁ ਵੀ ਕਰ ਸਕਦੇ ਆ ਇਸ ਦੇ ਉੱਤੇ ਆਪਾਂ ਨੂੰ ਜ਼ਰੂਰ ਯਤਨ ਕਰਨੇ ਚਾਹੀਦੇ ਨੇ ਜੀ।
ਹਾਂਜੀ, ਸੋ ਇਹਦੇ ਨਾਲ ਹੀ ਕਈ ਹੋਰ ਗੱਲਾਂ ਚੱਲਣੀਆਂ, ਕਈ ਹੋਰ ਵਿਚਾਰਾਂ ਦੀ ਸਾਂਝ ਪੈਣੀ ਹੈ। ਨਾਲ ਨਾਲ ਆਪਾਂ ਚੱਲਦੇ ਚੱਲਦੇ ਜਿਹੜੀ ਗੱਲਬਾਤ ਹੈ ਕਿ ਜਿਵੇਂ ਵੀਰ ਸਾਹਿਬ ਸਿੰਘ ਹੋਣਾ ਨੇ ਸ਼ੁਰੂ ਹੀ ਦੇ ਵਿੱਚ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਜਥੇਦਾਰ ਹੁਣੀ ਵੀ ਪਾਸਾ ਵੱਟਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੰਗੋਵਾਲ ਨੇ ਵੀ ਪਾਸਾ ਵੱਟਿਆ, ਤੇ ਜਿਹੜੀ ਕਮੇਟੀ ਬਣਾਈ ਸੀ ਉਹ ਵੀ, ਤੇ ਉਹਦੇ ਤੋਂ ਬਾਅਦ ਜਿਹੜਾ ਰੂਪ ਸਿੰਘ ਦਾ ਸਕੱਤਰ ਜਿਹੜਾ ਸੀ ਉਹਦਾ ਅਸਤੀਫਾ ਲਿਆ ਗਿਆ, ਉਦੋਂ ਗੱਲਾਂ ਬੜਬੜੀਆਂ ਕੀਤੀਆਂ ਗਈਆਂ ਕਿ ਇਹਦੇ 'ਤੇ ਕਾਨੂੰਨੀ ਕਾਰਵਾਈ ਹੋਊਗੀ। ਬਾਅਦ ਦੇ ਵਿੱਚ ਪੱਤਰਕਾਰਾਂ ਨੂੰ ਫੋਨ ਕਰ ਕਰਕੇ ਸੁਰਖੀਆਂ ਦੀਆਂ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਸਨ ਉਹ ਲਗਵਾਉਣ ਤੋਂ ਰੋਕਿਆ ਵੀ ਗਿਆ, ਤੇ ਬਾਅਦ ਦੇ ਵਿੱਚ ਜਿਹੜਾ ਇੱਕ ਇਹਨਾਂ ਦਾ ਪੁਰਾਣਾ ਇਹਨਾਂ ਦਾ ਸੀ ਉਹਦੀ ਇੱਕ ਜਿਹੜੀ ਹੈ ਪਿਛਲੇ ਹਫ਼ਤੇ ਮੌਤ ਹੋਈ ਹੈ, ਜਿਹਨੂੰ ਸ਼ੱਕ ਦੇ ਘੇਰੇ ਦੇ ਵਿੱਚ ਦੇਖਿਆ ਜਾਂਦਾ ਸਿੱਖ ਸਮਾਜ ਦੇ ਅੰਦਰ ਵੀ ਉਹ ਵੀ ਇੱਕ ਸਾਜਿਸ਼ ਦੇ ਤਹਿਤ ਉਸ ਬੰਦੇ ਦੀ ਮੌਤ ਹੋਈ ਹੈ। ਸੋ ਬਹੁਤ ਕੁਝ ਆਪਣੇ ਆਪ ਦੇ ਵਿੱਚ ਚੱਲਦਾ, ਜਿੱਥੇ ਧਰਮ ਦੇ ਨਾਂ ਦੇ ਉੱਤੇ ਕਹਿੰਦੇ ਸੀ ਬਈ ਧਰਮ ਦੇ ਨਾਂ ਦੇ ਥੱਲੇ ਜਿਹੜਾ ਸਿਆਸਤ ਹੈ ਨੀਵੀਂ ਹੈ, ਅਤੇ ਧਰਮੀ ਬੰਦਾ ਜਿਹੜਾ ਸਿਆਸਤ ਦੇ ਵਿੱਚ ਰਹਿੰਦਿਆਂ ਹੋਇਆਂ ਧਰਮ ਨੂੰ ਮੁੱਖ ਲੈ ਕੇ ਚੱਲਦਾ ਅਤੇ ਉਹ ਕਦੇ ਵੀ ਮਾੜੇ ਕੰਮ ਨਹੀਂ ਕਰਦਾ, ਕਦੇ ਵੀ ਇਹੋ ਜਿਹੇ ਕਰਮ ਨਹੀਂ ਕਰਦਾ, ਪਰ ਜਦੋਂ ਹੁਣ ਦੇਖਦੇ ਹਾਂ ਹੁਣ ਤਾਂ ਆਵਾ ਹੀ ਉੱਤਿਆ ਪਿਆ।
ਬਿਲਕੁਲ ਜੀ, ਹਾਂਜੀ।
ਦੂਸਰੇ ਪਾਸੇ ਜੇਕਰ ਗੱਲ ਕਰਦੇ ਹਾਂ ਜਥੇਦਾਰ ਹਰਪ੍ਰੀਤ ਸਿੰਘ ਹੁਣਾਂ ਦੀ, ਅੱਜ ਦੀ ਖਬਰ ਆ ਰਹੀ ਹੈ ਜੀ, ਕਹਿੰਦੇ ਉਹਨੂੰ ਅਕਾਲੀ ਫੂਲਾ ਸਿੰਘ ਦੇ ਨਾਮ ਦੇ ਨਾਲ ਸਨਮਾਨ ਕੀਤਾ ਗਿਆ, ਚਿੰਨ ਦੇ ਕੋਈ ਦੇ ਕੇ ਕਿਸੇ ਸੰਸਥਾ ਨੇ ਕਿਵੇਂ ਜਾਂ ਕੀਤਾ। ਅਤੇ ਜੇਕਰ ਅਸੀਂ ਅਕਾਲੀ ਫੂਲਾ ਸਿੰਘ ਨੂੰ ਦੇਖਦੇ ਹਾਂ, ਉਹਨੇ ਤਾਂ ਉਹਨਾਂ ਦੀ ਤਾਂ ਬਹੁਤ ਵੱਡੀ ਦੇਣ ਹੈ ਪੰਥ ਨੂੰ, ਉਹਨਾਂ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਤੋੜੇ ਮਾਰ ਦਿੱਤੇ ਸਨ, ਤੋੜਿਆਂ ਦੀ ਸਜ਼ਾ ਦੇ ਦਿੱਤੀ ਸੀ, ਕੋੜਿਆਂ ਦੀ ਸਜ਼ਾ ਦੇ ਦਿੱਤੀ ਸੀ। ਕੀ ਅੱਜ ਦਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਮੁੱਖ ਜਿਹੜੇ ਉਹਦੇ ਜਿੰਨੇ ਵੀ ਉਹਦੇ ਗੁੰਡਾਕਰਨ, ਮੈਂ ਤਾਂ ਕਹੂੰਗਾ ਜਿਨ੍ਹਾਂ ਨੇ ਗੁੰਡਾਕਰਨ ਕੀਤਾ ਸਿੱਖ ਧਰਮ ਦੇ ਅੰਦਰ, ਉਹਨਾਂ ਦੀਆਂ ਕੀਤੀ ਹੋਈਆਂ ਵਧੀਕੀਆਂ ਦੇ ਖਿਲਾਫ ਕਦੇ ਉਹਨਾਂ ਨੂੰ ਵੀ ਤਖ਼ਤ 'ਤੇ ਤਲਬ ਕਰਨਗੇ? ਸੁਖਬੀਰ ਸਿੰਘ ਬਾਦਲ ਅਤੇ ਉਹਦੀ ਜੁੰਡਲੀ ਨੂੰ ਕੀ ਅਕਾਲ ਤਖ਼ਤ ਸਾਹਿਬ 'ਤੇ ਕਦੇ ਤਲਬ ਕਰਨਗੇ? ਜੇਕਰ ਤਲਬ ਕਰਨਗੇ ਫਿਰ ਤਾਂ ਉਹ ਹੱਕਦਾਰ ਬਣਦੇ ਨੇ ਕਿ ਉਹ ਵਾਕਿਆ ਹੀ ਅਕਾਲੀ ਫੂਲਾ ਸਿੰਘ ਦੇ ਵਾਰਸ ਨੇ ਅਤੇ ਉਹਨਾਂ ਨੂੰ ਵਾਕਿਆ ਹੀ ਸਨਮਾਨ ਕਰਨਾ ਚਾਹੀਦਾ। ਪਰ ਜੇਕਰ ਨਹੀਂ ਤਾਂ ਫਿਰ ਸਾਨੂੰ ਕਿਸ ਤਰੀਕੇ ਦੇ ਨਾਲ ਲੈਣਾ ਚਾਹੀਦਾ ਹੈ? ਇਹਦੇ ਵਿੱਚ ਵੀ ਹੁਣ ਪਹਿਲਾਂ ਤਾਂ ਹੋਰ ਵੀ ਜਿਹੜੀਆਂ ਪੰਥ ਦੇ ਵਿੱਚ ਦੁਬਧਾ ਖੜੀਆਂ ਕੀਤੀਆਂ ਸਾਰਿਆਂ ਨੂੰ ਪਤਾ ਹੀ ਹੈ, ਅਤੇ ਉਹਦੇ ਨਾਲ ਨਾਲ ਜਦੋਂ ਹੁਣ ਵੀ ਕਿਤੇ ਟੀ ਵੀ ਚੈਨਲਾਂ ਦੇ ਉੱਤੇ ਜਥੇਦਾਰ ਦਾ ਚਿਹਰਾ ਦੇਖਣ ਵਾਲਾ ਹੁੰਦਾ ਹੈ, ਬੜਾ ਮਸੂਮੀਅਤ ਜਿਹਾ ਲੈ ਕੇ ਬੜਾ ਨਿਮਾਣਾ ਜਿਹਾ ਬਣ ਕੇ ਜਾਂਦਾ ਹੈ, ਅਤੇ ਜਦੋਂ ਪੱਤਰਕਾਰ ਅੱਗੇ ਉਹ ਜਵਾਬ ਪੁੱਛਦਾ ਹੈ ਜਾਂ ਕੁਐਸਚਨ ਕਰਦਾ ਹੈ ਅਤੇ ਜਥੇਦਾਰ ਕਹਿ ਦਿੰਦਾ ਵੀ ਮੈਂ ਇਹਦੇ 'ਤੇ ਜੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਕਰਨੀ ਚਾਹੁੰਦਾ ਹੁਣ। ਸੋ ਆਪਾਂ ਸਮਝ ਸਕਦੇ ਹਾਂ ਕਿ ਧਰਮ ਦੇ ਨਾਂ ਦੇ ਥੱਲੇ ਹੋ ਕੀ ਰਿਹਾ ਹੈ। 84 ਦੇ ਟਾਈਮ ਦੀਆਂ ਜਿਹੜੀਆਂ ਸਾਡਾ ਆਲਾ ਖਜ਼ਾਨਾ ਸੀ ਉਹ ਖਜ਼ਾਨਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਮੋੜਿਆ ਗਿਆ, ਉਹ ਹੱਥ ਲਿਖਤ ਲਿਖਤਾਂ ਜਿਹੜੀਆਂ ਸਨ ਕਿੱਥੇ ਗਈਆਂ? ਉਹ ਰਿਕਾਰਡ ਦੇ ਵਿੱਚ ਬੋਲਦੀਆਂ ਕਿ ਆ ਗਿਆ ਸੀ ਵਾਪਸ, ਪਰ ਉਹ ਕਿੱਥੇ ਗਈਆਂ? ਅਤੇ ਉਸ ਟਾਈਮ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਗੱਠਜੋੜ ਸੀ ਚੱਲਦਾ, ਬੜਾ ਬੜਾ ਉਦੋਂ ਵੀ ਰੌਲਾ ਸੀ ਪੰਜਾਬ ਦੇ ਵਿੱਚ। ਅਤੇ ਕਹਿਣ ਵਾਲੇ ਜਿਹੜੇ 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 ਅੰਦਰ ਜਿਹੜੇ ਉਸ ਉਹਨਾਂ ਦੇ ਨਾਲ ਜਿਹੜੇ ਜਿਹੜੇ ਉਸ ਟਾਈਮ ਵਿਚਰਦੇ ਸਨ, ਜਿਨ੍ਹਾਂ ਦੇ ਵਿੱਚ ਭੌਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਫੀ ਅਹੁਦੇ 'ਤੇ ਰਹੇ ਨੇ, ਨਵੇਂ ਸ਼ਹਿਰ ਨੂੰ ਬਿਲੋਂਗ ਕਰਦੇ ਨੇ, ਉਹਨਾਂ ਦੇ ਨਾਲ ਤੇ ਪਜੋਲੀ ਹੁਣੀ ਤੇ ਹੋਰ ਕਈ ਜਿਹੜੇ ਸੀਨੀਅਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਜਦੋਂ ਉਹਨਾਂ ਦੇ ਨਾਲ ਗੱਲ ਕਰਦੇ ਆ ਤੇ ਉਹ ਦੱਸਦੇ ਨੇ ਜੀ ਵੀ ਉਹ ਤਾਂ ਬਾਦਲ ਪਰਿਵਾਰ ਵੇਚ ਕੇ ਖਾ ਗਿਆ। ਹੁਣ ਤੁਸੀਂ ਇੱਥੇ ਤੱਕ ਲਾ ਲਓ ਹਿਸਾਬ ਕਿ ਤੁਹਾਡੇ ਜਿਹੜੇ ਜਿਹੜੀਆਂ ਤੁਹਾਡੀਆਂ ਜ਼ਰੂਰੀ ਵਸਤਾਂ ਸਨ, ਜਿਹੜੀਆਂ ਤੁਹਾਡਾ ਲਿਟਰੇਚਰ ਸੀ, ਉਹ ਵੀ ਇਹਨਾਂ ਨੇ ਵੇਚ ਵੇਚ ਕੇ ਖਾ ਲਿਆ। ਤੇ ਵਿਕਾਉਣ ਵਾਲੇ ਕੌਣ ਸੀ? ਪਹਿਲਾ ਜਥੇਦਾਰ ਤੇ ਉਹਨਾਂ ਦੇ ਆਲੇ ਦੁਆਲੇ ਦੇ ਕਰਿੰਦੇ। ਇੰਨੀ ਗਿਰਾਵਟ ਆ ਗਈ ਹੈ। ਤੇ ਜਿਹੜੀ ਅੱਜ ਦੀ ਖ਼ਬਰ ਹੈ ਵੀ ਜਿਹੜੇ ਸਿੱਖ ਜਥੇਬੰਦੀਆਂ ਨੇ, ਜਿਹੜਾ ਮੰਜੀ ਸਾਹਿਬ ਦੀਵਾਨ ਹਾਲ ਹੈ, ਕਹਿੰਦੇ ਵੀ ਉੱਥੇ ਜਾ ਕੇ ਕਿ ਉਹਨਾਂ ਨੇ ਕੋਈ ਆਪਣਾ ਫੰਕਸ਼ਨ ਕੋਈ ਪ੍ਰੋਗਰਾਮ ਕਰਨਾ ਸੀ, ਤੇ ਕਹਿੰਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਟੀਮ ਜਿਹੜੀ ਹੈ ਉਹ ਉੱਥੇ ਡਾਂਗਾਂ ਤੇ ਸੋਟੇ ਲੈ ਕੇ ਖੜੀ, ਕਿਰਪਾਨਾਂ ਲੈ ਕੇ ਖੜੀ ਹੈ, ਤੇ ਉਹ ਜਿਹੜੀਆਂ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹ ਕਹਿੰਦੇ ਵੀ ਅੱਗੇ ਬੈਠੇ ਆ ਧਰਨੇ ਲਾ ਕੇ। ਆਹ ਸਾਡੀ ਦੁਰਦਸ਼ਾ ਬਣਾ ਦਿੱਤੀ ਗਈ ਹੈ। ਤੁਹਾਡੀਆਂ ਸਟੇਜਾਂ ਵੀ ਤੁਹਾਡੀਆਂ ਨਹੀਂ ਰਹੀਆਂ, ਤੁਹਾਡੇ ਗੁਰੂ ਘਰ ਵੀ ਤੁਹਾਡੇ ਨਹੀਂ ਰਹੇ, ਤੇ ਉਹ ਮੰਜੀ ਸਾਹਿਬ ਦੀਵਾਨ ਹਾਲ ਜਿੱਥੋਂ ਦਿੱਲੀ ਸਰਕਾਰ ਨੂੰ ਅਸੀਂ ਸਿੱਖ ਕੌਮ ਚੈਲੰਜ ਕਰਦੀ ਸੀ, ਅੱਜ ਉਹਨੂੰ ਵੀ ਜਿੰਦੇ ਲਾ ਦਿੱਤੇ ਗਏ ਆ। ਕਿਹੜੀ ਗੱਲ ਹੋਈ ਹੈ? ਦੁੱਖ ਕਿਹੜਾ ਕਿਹੜਾ ਰੋਈਏ? ਇੱਕ ਹੋਵੇ ਤਾਂ ਦੱਸੀਏ, ਇੱਥੇ ਤਾਂ ਦੁੱਖ ਤੇ ਦੁੱਖ ਬੈਠਾ ਹੈ। ਹੁਣ ਇਹਦੇ ਨਾਲ ਹੀ ਇਹ ਜਿਹੜਾ 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 ਤੰਤਰ ਹੈ, ਜਿਹੜਾ ਕੰਮ ਕਰਦਾ ਹੈ, ਜਿਵੇਂ ਸਰੂਪਾਂ ਦੀ ਗੱਲ ਹੁੰਦੀ ਹੈ, ਹੁਣ ਸਿੱਖ ਦੇ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦੁਨੀਆਂ ਦੇ ਵਿੱਚ ਕੁਛ ਨਹੀਂ। ਕਿੰਨੀਆਂ ਜਾਨਾਂ ਜਦੋਂ ਦਾ ਗੁਰੂ ਗ੍ਰੰਥ ਸਾਹਿਬ ਸਥਾਪਿਤ ਹੋਇਆ ਇਸ ਦੁਨੀਆਂ ਦੇ ਉੱਤੇ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਨੇ ਇਸ ਨੂੰ ਗੁਰਤਾ ਗਤੀ ਦਿੱਤੀ ਹੈ। ਕਿੰਨਿਆਂ ਨੇ ਇਸ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ, ਤੇ ਪਰ ਅੱਜ ਜਿਹੜੀ ਦੁਰਦਸ਼ਾ ਹੋ ਰਹੀ ਹੈ ਉਹਦਾ ਉਹਨੂੰ ਜਦੋਂ ਅਸੀਂ ਅਨਿਆਇ ਕਰਾਂਗੇ, ਜਦੋਂ ਉਹਨੂੰ ਦੇਖਾਂਗੇ, ਜਦੋਂ ਉਹਨੂੰ ਅਸੀਂ ਸੋਚਾਂਗੇ, ਜਦੋਂ ਅਸੀਂ ਉਹਦੇ 'ਤੇ ਵਿਚਾਰ ਕਰਾਂਗੇ ਕਿ ਉਹ ਕੌਣ ਨੇ ਬੰਦੇ ਜਿਹੜੇ ਕਰ ਰਹੇ ਨੇ, ਹੈ ਤਾਂ ਸਿੱਖੀ ਭੇਸ ਦੇ ਵਿੱਚ, ਹੈ ਤਾਂ ਸਿੱਖ ਨੇ, ਪਰ ਉਹ ਕਰ ਕਿਉਂ ਰਹੇ ਨੇ, ਉਹਨਾਂ ਦਾ ਮੰਤਵ ਕੀ ਹੈ, ਸਾਨੂੰ ਇਹ ਨਹੀਂ ਸਮਝ ਪੈਂਦਾ, ਅਤੇ ਪਿੱਛੇ ਕਰਾਉਂਦਾ ਕੌਣ ਹੈ? ਕਦੀ ਸਮਝ ਪਿਆ ਕਿਸੇ ਨੂੰ? ਮੈਨੂੰ ਤਾਂ ਪਿਆ ਨਹੀਂ ਹਜੇ ਤੱਕ। ਮੈਂ ਤਾਂ ਬੜਿਆਂ ਬੜੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਵੀ ਰਹਿ ਚੁੱਕੇ ਨੇ, ਮੈਂ ਉਹਨਾਂ ਦੇ ਨਾਲ ਵੀ ਵਿਚਾਰ ਕਰਕੇ ਦੇਖ ਹਟਿਆ, ਉਹ ਵੀ ਮੱਥੇ 'ਤੇ ਹੱਥ ਮਾਰ ਕੇ ਉੱਠ ਖੜਦੇ ਆ ਮੂਹਰਿਓ। ਸੋ ਆਪਣੇ ਆਪ ਦੇ ਵਿੱਚ, ਕਿਉਂਕਿ ਜਿਹੜਾ ਸਭ ਤੋਂ ਪਹਿਲੀ ਗੱਲ ਜਿਹੜੀ ਹੈ, ਜਿਵੇਂ ਉਹੀ ਤੰਤਰ, ਉਹੀ ਸਾਰਾ ਕੁਝ ਕਿ ਇੱਕ ਜਿਵੇਂ ਦਿੱਲੀ ਦੀ ਜਿਹੜੀ ਬਾਂਗਡੋਰ ਇੱਕੋ ਹੀ ਪਰਿਵਾਰ ਦੇ ਥੱਲੇ ਰਹੀ, ਇਸੇ ਤਰ੍ਹਾਂ ਦਾ ਜਿਹੜਾ ਕਰਿਆ ਕਰਮ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਇੱਕੋ ਹੀ ਪਰਿਵਾਰ ਉੱਤੇ ਕਾਬਜ ਹੋਣਾ ਚਾਹੁੰਦਾ ਹੈ, ਕਿਉਂਕਿ ਬਹੁਤਾਤ ਦੇ ਵਿੱਚ ਸਿੱਖਾਂ ਨੂੰ ਜਦੋਂ ਵੀ, ਪੰਜਾਬੀਆਂ ਨੂੰ ਸਿੱਖਾਂ ਨੂੰ ਜਦੋਂ ਵੀ ਕੋਈ ਮੁਹਿੰਮ ਸ਼ੁਰੂ ਕੀਤੀ ਹੈ, ਉਹਨਾਂ ਨੇ ਆਪਣੇ ਗੁਰੂ ਧਾਮਾਂ ਤੋਂ ਕੀਤੀ ਹੈ। ਧਰਮ ਯੁੱਧ ਮੋਰਚਾ ਲੈ ਲਓ, ਉਹ ਵੀ ਉੱਥੋਂ ਸ਼ੁਰੂ ਹੋਇਆ। ਇਸ ਤੋਂ ਪਿੱਛੇ ਹੋਰ ਪਿਛੋਕੜ 'ਚ ਜਾਈਏ, ਜਿਹੜੇ ਗਦਰੀ ਬਾਬੇ ਸਨ, ਉਹ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਦੋਂ ਉੱਥੇ ਆਪਣੀ ਮੂਵਮੈਂਟ ਸ਼ੁਰੂ ਕਰਦੇ ਨੇ ਜਾਂ ਉੱਥੇ ਗੱਲਬਾਤ ਕਰਦੇ ਨੇ, ਉਹ ਵੀ ਗੁਰਦੁਆਰਿਆਂ ਸਾਹਿਬ ਦੇ ਵਿੱਚੋਂ ਉਹਨਾਂ ਨੇ ਇੱਕ ਲਹਿਰ ਸ਼ੁਰੂ ਕੀਤੀ ਹੈ। ਅਤੇ ਅੰਤ ਦੇਖੋ ਕਿੱਥੇ ਜਾ ਕੇ ਕੀਤਾ, ਕੁਝ ਨਾ ਕੁਝ ਲੈ ਕੇ, ਕੁਝ ਨਾ ਕੁਝ ਪ੍ਰਾਪਤੀ, ਜਾਨਾਂ ਵੀ ਗਈਆਂ। ਪਰ ਗੱਲ ਇਹ ਹੈ ਵੀ ਅੱਜ ਨਾ ਉਹ ਧਰਮ ਹੀ ਰਹੇ ਅਤੇ ਨਾ ਉਹ ਧਰਮ ਰਹਿਣ ਦਿੱਤਾ ਇਹਨਾਂ ਨੇ। ਧਰਮ ਦੇ ਨਾਂ ਦੇ ਉੱਤੇ ਲਖੋਟੇ ਪਾ ਕੇ ਲੁੱਟਣ ਦੇ ਲਈ ਪੁਜਾਰੀ ਵਰਗ ਸਾਡੇ ਦੇ ਉੱਤੇ ਧਾਵੀ ਹੋ ਕੇ ਬੈਠਾ ਹੈ। ਅਤੇ ਜੇਕਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਦੀ ਗੱਲ ਕਰਦੇ ਹਾਂ, ਬਹੁਤਾਤ ਦੇ ਵਿੱਚ ਬਹੁਤ ਵੱਡਾ ਬਜਟ ਜਿਹੜਾ ਹੈ ਪੰਜਾਬ ਸਰਕਾਰ ਦੇ ਬਜਟ ਨਾਲੋਂ ਕਾਫੀ ਉੱਪਰ ਹੁੰਦਾ ਹੈ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਜਦੋਂ ਪਾਸ ਹੁੰਦਾ ਹੈ ਹੈਰਾਨੀ ਹੁੰਦੀ ਹੈ ਕਿ ਉਹ ਬਜਟ ਜਾਂਦਾ ਕਿੱਥੇ ਹੈ ਅਤੇ ਕਿਵੇਂ ਜਾਂਦਾ ਹੈ। ਜਿਹੜੇ ਪੁਰਾਣੇ ਹੀ ਇੰਸਟੀਚਿਊਟ ਚੱਲਦੇ ਸਨ ਉਹ ਵੀ ਬੰਦ ਹੋਣ ਦੇ ਕਿਨਾਰੇ ਪਏ ਆ। ਨਵੀਂ ਚੀਜ਼, ਨਵਾਂ ਕੁਝ ਅਸੀਂ ਸਿਹਤ ਸਮਾਜ ਨੂੰ ਦੇ ਨਹੀਂ ਸਕੇ ਅਤੇ ਫਿਰ ਸਾਡੀਆਂ ਖੁਆਰੀਆਂ ਤਾਂ ਹੋਣੀਆਂ ਹੀ ਨੇ। ਜਾਤ ਪਾਤ ਦੇ ਉੱਤੇ ਅਸੀਂ ਗੁਰਦੁਆਰਿਆਂ ਸਾਹਿਬਾਨਾਂ ਦੇ ਵਿੱਚ ਐਡੀ ਵੱਡੀ ਦਰਾੜ ਖੜੀ ਕਰ ਚੁੱਕੇ ਹਾਂ ਕਿ ਜਿਹਦਾ ਕਦੀ ਵੀ ਅਸੀਂ ਪੂਰਤੀ ਨਹੀਂ ਕਰ ਸਕਦੇ। ਭਾਵੇਂ ਸਾਨੂੰ ਸੰਦੇਸ਼ ਗੁਰੂ ਸਾਹਿਬਾਨ ਨੇ ਦਰਬਾਰ ਸਾਹਿਬ ਦੀ ਨੀਂਹ ਰੱਖ ਕੇ ਇਹ ਦਿੱਤਾ ਕਿ ਚੌਹਾਂ ਵਰਨਾਂ ਨੂੰ ਸਾਂਝਾ, ਇਹਦੇ ਚਾਰ ਦਰਵਾਜ਼ੇ ਨੇ, ਇੱਥੋਂ ਈਸਾਈ ਆਵੇ, ਹਿੰਦੂ ਆਵੇ, ਬੁੱਧੀ ਆਵੇ, ਜੈਨੀ ਆਵੇ, ਜਿਹੜਾ ਮਰਜ਼ੀ ਆਵੇ, ਹਰੇਕ ਲਈ ਦਰ ਖੁੱਲ੍ਹਾ ਹੈ। ਪਰ ਉਹ ਦਰ ਉਹਨਾਂ ਨੇ ਉਹ ਦਰ ਰਹਿਣ ਨਹੀਂ ਦਿੱਤਾ ਹੈਰਾਨੀ ਹੁੰਦੀ ਹੈ ਕਿ ਕਿਹੋ ਜਿਹਾ ਸਿਸਟਮ ਬਣਾ ਦਿੱਤਾ ਕਿਹੋ ਜਿਹਾ ਕਰਮ ਕਿਹੋ ਜਿਹੇ ਕੰਮ ਸ਼ੁਰੂ ਕਰ ਦਿੱਤੇ ਧਰਮ ਦੇ ਨਾਂ ਦੇ ਥੱਲੇ ਧਰਮ ਦੇ ਠੇਕੇਦਾਰਾਂ ਨੇ ਕਿਸ ਤਰੀਕੇ ਦੇ ਨਾਲ ਕਾਲੇ ਬੁਰਕੇ ਪਾ ਕੇ ਉੱਥੇ ਬੈਠੇ ਨੇ ਤੇ ਜੇਕਰ ਗੁਰੂ ਨਾਨਕ ਸਾਹਿਬ ਦੇ ਗੱਲ ਟਾਈਮ ਦੀ ਗੱਲ ਕਰਦੇ ਜਿਹੜੀਆਂ ਆਪਾਂ ਸਾਖੀਆਂ ਦੇ ਵਿੱਚੋਂ ਆਮ ਹੀ ਗੱਲ ਕਰਦੇ ਉਹਨਾਂ ਦੇ ਜੀਵਨ ਦੇ ਵਿੱਚੋਂ ਜਦੋਂ ਕਰਦੇ ਹਾਂ ਕਿ ਕੋਡੇ ਰਾਕਸ਼ ਦੀ ਜੇਕਰ ਕੋਡੇ ਰਾਕਸ਼ ਦੀ ਉਦਾਹਰਨ ਦੇਵੇ ਅੱਜ ਜੰਨੇ ਤੁਰੇ ਫਿਰਦੇ ਨੇ ਸਾਰੇ ਕੋਡੇ ਰਾਕਸ਼ ਤਾਂ ਨਹੀਂ ਭਾਈ ਲਾਲੋ ਵਰਗੇ ਜਿਹੜੀਆਂ ਉਦਾਹਰਨਾਂ ਚੱਲਦੀਆਂ ਨੇ ਉਹ ਜਰਾ ਪੜ੍ਹ ਕੇ ਦੇਖੋ ਫਿਰ ਅੱਜ ਦੇਖੋ ਉਹਨੂੰ ਉਹਨੂੰ ਸੋਚੋ ਉਹਨੂੰ ਵਿਚਾਰੋ ਕਿੱਥੇ ਜਾ ਕੇ ਗੱਲ ਰੁਕਦੀ ਹੈ ਖੈਰ ਬਟ ਇਹ ਬੜਾ ਮੰਦ ਭਾਗਾ ਸਾਡੇ ਵਿੱਚ ਇਹਦੇ ਤੇ ਬਹੁਤ ਹੀ ਸਾਨੂੰ ਜਾਣੀ ਕਿ ਇੱਕ ਅਸੀਂ ਕਹਿ ਸਕਦੇ ਹਾਂ ਬਈ ਗੁਰਦੁਆਰਿਆਂ ਦਾ ਪ੍ਰਬੰਧ ਦੇ ਵਿੱਚ ਸੁਧਾਰ ਦੇਖੋ ਕਦੋਂ ਆਉਂਦਾ ਤੇ ਕਿਵੇਂ ਆਉਂਦਾ ਹੈ ਪਰ ਆਉਣਾ ਚਾਹੀਦਾ ਹੈ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਹਾਂ ਥਾਂ ਥਾਂ ਧਰਨੇ ਥਾਂ ਥਾਂ ਮੋਰਚੇ ਕਦੀ ਕਿਸੇ ਸੋਧ ਦੇ ਥੱਲੇ ਕਦੀ ਕਿਸੇ ਸੋਧ ਦੇ ਥੱਲੇ ਪੰਜਾਬ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਪਰ ਹੈਰਾਨੀ ਮੈਨੂੰ ਉਦੋਂ ਹੁੰਦੀ ਹੈ ਜਦੋਂ ਮੈਂ ਦੇਖਦਾ ਹਾਂ ਪੰਡਾਲਾਂ ਦੇ ਵਿੱਚ ਜਾਂ ਰੈਲੀਆਂ ਦੇ ਵਿੱਚ ਬਜ਼ੁਰਗ ਜਿਨ੍ਹਾਂ ਨੇ ਘਰਾਂ 'ਚ ਬੈਠਣਾ ਸੀ ਉਹ ਰੈਲੀਆਂ ਕਰਦੇ ਨੇ ਤੇ ਜਿਨ੍ਹਾਂ ਨੇ ਮੋਰਚਿਆਂ 'ਚ ਜਾਣਾ ਸੀ ਉਹ ਕਲਾਕਾਰਾਂ ਦੇ ਪਿੱਛੇ ਲੜਦੇ ਆ ਇਹ ਤੋਂ ਸਾਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਮੈਨੂੰ ਦੱਸੋ ਜ਼ਰਾ ਜਿਨ੍ਹਾਂ ਨੇ ਰੈਲੀਆਂ ਧਰਨੇ ਮੁਜ਼ਾਹਰਿਆਂ 'ਚ ਜਾਣਾ ਸੀ ਉਹ ਸਿੰਗਰਾਂ ਦੇ ਪਿੱਛੇ ਉਹ ਕਲਾਕਾਰਾਂ ਪਿੱਛੇ ਲੜਦੇ ਫਿਰਦੇ ਆ ਤੇ ਜਿਹੜੇ ਵਿਚਾਰੇ ਬਜ਼ੁਰਗ ਜਿਨ੍ਹਾਂ ਨੇ ਘਰੇ ਬਹਿਣਾ ਸੀ ਉਹਨਾਂ ਦੀ ਹਿੱਕ ਥਾਂ ਆਪਣੇ ਬੈਕਅਪ 'ਤੇ ਰਹਿਣਾ ਸੀ ਨੌਜਵਾਨਾਂ ਦੀ ਕਿ ਅਸੀਂ ਘਰੇ ਬੈਠੇ ਹਾਂ ਤੁਸੀਂ ਜਾਓ ਅਸੀਂ ਡਾ ਜਿਹੜਾ ਮਾਲ ਡੰਗਰ ਸਾਂਭਾਂਗੇ ਤੁਸੀਂ ਜਾਓ ਤੁਸੀਂ ਮੋਰਚੇ ਫਤਿਹ ਕਰਕੇ ਆਓ ਉਹ ਬਜ਼ੁਰਗ ਵਿਚਾਰੇ ਉੱਥੇ ਰੁਲਦੇ ਆ ਰੈਲੀਆਂ ਦੇ ਵਿੱਚ ਇਹ ਤਾਂ ਸਾਡੀ ਕੌਮ ਦੀ ਸਾਡੇ ਆਉਣ ਵਾਲਾ ਭਵਿੱਖ ਜਿਹੜਾ ਅਸੀਂ ਕੀ 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 ਲੈ ਕੇ ਦੇਖਦੇ ਹਾਂ ਕੀ ਬੈਠੇ ਹਾਂ ਪੰਜਾਬ ਦੇ ਨੌਜਵਾਨ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਕਿ ਮੇਰਾ ਕੱਲ੍ਹ ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੈ ਬਜ਼ੁਰਗ ਉੱਤੇ ਲੜਾਈ ਲੜਦੇ ਉਹਨਾਂ ਨੂੰ ਪਤਾ ਹੈ ਪਰ ਉਹ ਬਜ਼ੁਰਗਾਂ ਦੀ ਲੜਾਈ ਲੜੀ ਤਦ ਹੀ ਠੀਕ ਹੈ ਜੇਕਰ ਸਾਡਾ ਨੌਜਵਾਨ ਜਿਹੜਾ ਸੂਝਵਾਨ ਹੋਵੇਗਾ ਨੌਜਵਾਨ ਨੂੰ ਤਾਂ ਕਲੀ ਹੈ ਨਹੀਂ ਨੌਜਵਾਨ ਤਾਂ ਸਿਰਾਣੇ ਬਾਂਹ ਲੈ ਕੇ ਸੁੱਤਾ ਪਿਆ ਸੁਆਓ ਇਹ ਧਰਮ ਦੇ ਨਾਂ ਦੇ ਉੱਤੇ ਚੱਲਦੇ ਜਿਹੜੇ ਪ੍ਰਬੰਧ ਨੇ ਇਹਨਾਂ ਦੇ ਉੱਤੇ ਥੋੜ੍ਹੀ ਜਿਹੀ ਵਿਚਾਰ ਕਰਨੀ ਜ਼ਰੂਰ ਬਣਦੀ ਹੈ ਦੇਸ਼ ਤੋਂ ਲੈ ਕੇ ਵਿਦੇਸ਼ ਵਿੱਚ ਬਹੁਤ ਗੰਦ ਪੈ ਚੁੱਕਾ ਹੈ ਧਰਮ ਦੇ ਨਾਂ ਦੇ ਉੱਤੇ ਧਰਮੀ ਚੋਲੇ ਪਾ ਕੇ ਅਸੀਂ ਸੰਗਤ ਨੂੰ ਭੋਲੀ ਭਾਲੀ ਸੰਗਤ ਨੂੰ ਕਿਉਂਕਿ ਸੰਗਤ ਸ਼ਰਧਾ ਬਸ ਸ਼ਰਧਾ ਦੇ ਵਿੱਚ ਅੰਨੀ ਹੋਈ ਸੰਗਤ ਜਿਹੜੀ ਹੈ ਉਹ ਨਹੀਂ ਦੇਖਦੀ ਜੇਬ ਦੇ ਵਿੱਚੋਂ ਤੈਲ ਫੁਲ ਕੱਢਣ ਲੱਗਿਆ ਉਹ ਤਾਂ ਸਿੱਧਾ ਢੇਰੀ ਕਰ ਦਿੰਦੀ ਆ ਤੇ ਨਾ ਉਹਨੇ ਕਦੀ ਪੁੱਛਿਆ ਹੋਣਾ ਭਾਈ ਇਹ ਜਾਂਦੇ ਕਿੱਥੇ ਤੇ ਕਿੱਥੇ ਲਾਉਂਦੇ ਹੋ ਅੱਜ ਇੱਥੇ ਵੀ ਇਹੀ ਕੁਛ ਹੋ ਰਿਹਾ ਬਹੁਤ ਕੁਛ ਹੋ ਰਿਹਾ ਟੈਕਨੋਲੋਜੀ ਜਿੱਦਾਂ ਜਿੱਦਾਂ ਵੱਧਦੀ ਹੈ ਉਦੋਂ ਉੱਦਾਂ ਕੰਮ ਵੀ ਵੱਡੇ ਵੱਡੇ ਹੋ ਰਹੇ ਨੇ ਕਹਿੰਦੇ ਵੀ ਫਾਇਦੇ ਬੜੇ ਆ ਤੇ ਮੈਂ ਕਹਿੰਦਾ ਨੁਕਸਾਨ ਬਹੁਤ ਬਾਹਲੇ ਆ ਫਾਇਦੇ ਘੱਟ ਆ ਫਾਇਦਾ ਇੱਕੋ ਹੀ ਹੈ ਉਹ ਫਾਇਦਾ ਇਹ ਹੈ ਕਿ ਤੁਹਾਡਾ ਜਿਹੜੀ ਤੁਹਾਡੀ ਕੀਤੀ ਹੋਈ ਚੋਰੀ ਉਹ ਛੇਤੀ ਫੜੀ ਨਹੀਂ ਜਾਂਦੀ ਟੈਕਨੋਲੋਜੀ ਦਾ ਫਾਇਦਾ ਇੰਨਾ ਕਿ ਵੀ ਛੇਤੀ ਕਿਤੇ ਚੋਰੀ ਫੜੀ ਨਹੀਂ ਜਾਂਦੀ ਪਰ ਜਿੱਦਣ ਫੜੀ ਜਾਂਦੀ ਹੈ ਫਿਰ ਚੂੜੀ ਵੀ ਪੂਰੀ ਚੜ੍ਹਦੀ ਹੈ ਸੋ ਥੋੜ੍ਹਾ ਜਿਹਾ ਸਾਨੂੰ ਸੰਭਲਣਾ ਪਵੇਗਾ ਥੋੜ੍ਹਾ ਜਿਹਾ ਸਾਨੂੰ ਵਿਚਾਰਨਾ ਪਵੇਗਾ ਹੁਣ ਆਓ ਜੀ ਚੱਲਦੇ ਹਾਂ ਸਮੇਤ ਸੈਣੀ ਵੱਲ ਨੂੰ ਕਹਿੰਦੇ ਵੀ ਸਮੇਤ ਸੈਣੀ ਪਾਲਿਆ ਹੋਇਆ ਸਰਕਾਰਾਂ ਦਾ ਉਹ ਸਰਕਾਰੀ ਕੁੱਤਾ ਸਰਕਾਰੀ ਬੁੱਚੜ ਜਿਹਨੇ ਪੁਲਿਸ ਦੀ ਵਰਦੀ ਵਿੱਚ ਬਹੁਤ ਹੀ ਨੌਜਵਾਨ ਮੁੰਡੇ ਕੁੜੀਆਂ ਬਜ਼ੁਰਗਾਂ ਦਾ ਬਹੁਤ ਹੀ ਅੱਤਿਆਚਾਰ ਢਾਇਆ ਅਤੇ ਬਹੁਤ ਹੀ ਲੋਕਾਂ ਨੂੰ ਉਹਨੇ ਮਾਰਿਆ ਅਤੇ ਖਪਾਇਆ ਉਹ ਸਮੇਤ ਸੈਣੀ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਦੀ ਹੈ ਅਤੇ ਉਹ ਪੰਜਾਬ ਦਾ DGP ਲਾਇਆ ਜਾਂਦਾ ਹੈ ਹੁਣ ਕੀ ਬਾਦਲ ਹੀ ਇਹ ਦੱਸ ਸਕਦੇ ਨੇ ਵੀ ਸਮੇਤ ਸੈਣੀ ਦੇ ਨਾਲ ਯਾਰੀ ਕਾਹਦੀ ਹੈ ਇਹਨੇ ਤਾਂ ਸਿੱਖ ਨੌਜਵਾਨਾਂ ਦਾ ਖੂਨ ਪੀਤਾ ਇਹਨੇ ਤਾਂ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਭਾਈ ਤੁਹਾਡੀ ਗੱਲ ਬੱਕੜੀ ਇਹਦੇ ਨਾਲ ਕਿਉਂ ਪੈਂਦੀ ਹੈ ਸਮੇਤ ਸੈਣੀ ਦੀ ਜੇਕਰ ਗੱਲ ਕਰੀਏ ਭਾਈ ਤੇਰੀ ਗੱਲ ਬੱਕੜੀ ਸੁਖਵੀਰ ਸਿੰਘ ਬਾਦਲ ਤੇਰੀ ਗੱਲ ਬੱਕੜੀ ਕਿਉਂ ਪੈਂਦੀ ਆ ਤੂੰ ਇਹਨੂੰ ਕਿਉਂ ਆਪਣੀਆਂ ਰੈਲੀਆਂ ਦੇ ਵਿੱਚ ਜਾਂ ਆਪਣੇ ਜਿਹੜੇ ਤੇਰੇ ਇਸ਼ਰਤ ਐਸ਼ ਕਰਨ ਵਾਲੇ ਜਿਹੜੇ ਤੇਰੇ ਕਾਰਕਮ ਨੇ ਉਹਨਾਂ ਦੇ ਵਿੱਚ ਕਿਉਂ ਇਹਨਾਂ ਨੂੰ ਇਹਨੂੰ ਸ਼ਮੂਲੀਅਤ ਦਿੱਤੀ ਜਾਂਦੀ ਰਹੀ ਹੈ ਦੱਸ ਸਕਦਾ ਕਦੇ ਸਰਕਾਰ ਦੇ ਸਰਕਾਰੀ ਤੌਰ ਦੇ ਉੱਤੇ ਤੈਨੂੰ ਸਮੇਤ ਸੈਣੀ ਕਿਉਂ ਹੀ ਲੱਭਾ DGP ਪੰਜਾਬ ਦਾ ਬਣਾਉਣ ਨੂੰ ਜਿਹਨੇ ਬਹੁਤ ਵੱਡੀ ਤਾਗਾਦ ਦੇ ਵਿੱਚ ਸਿੱਖ ਕੌਮ ਦਾ ਸਿੱਖ ਨੌਜਵਾਨਾਂ ਦਾ ਖੂਨ ਬਹਾਇਆ ਤੇ ਤੂੰ ਜਦੋਂ ਵੀ ਆਇਆ ਉਹਨੂੰ DGP ਜ਼ਰੂਰ ਲਾਇਆ ਤੇ ਜਿਸ ਜਿਹੜਾ ਹੁਣ ਕਹਿੰਦੇ ਬਈ ਸਿਸਟਮ ਦੇ ਡਿੱਕੇ ਵਿੱਚ ਆ ਉਹਦੀ ਸੰਗੀ ਨੂੰ ਕਹਿੰਦੇ ਛਕੰਜਾ ਪਿਆ ਹੋਇਆ ਪਰ ਬਾਗੀ ਹੈ ਭੱਜਿਆ ਫਿਰਦਾ ਹੈ ਜਦੋਂ ਲੋਕ ਕਹਿੰਦੇ ਡਰ ਡਰ ਕੇ ਭੱਜਦੇ ਸਨ ਉੱਪਰ ਵਾਲਾ ਬੜਾ ਬੇਅੰਤ ਹੈ ਕਹਿੰਦੇ ਵੀ ਅੱਜ ਉਹ ਲੁਕਦਾ ਫਿਰਦਾ ਲੁਕਦਾ ਕਿੱਥੋਂ ਫਿਰਦਾ ਆਪਣੇ ਪੁਲਿਸ ਵਾਲਿਆਂ ਤੋਂ ਆਪਣੇ ਪ੍ਰਸ਼ਾਸਨ ਤੋਂ ਜਿਸ ਪ੍ਰਸ਼ਾਸਨ ਦੇ ਉੱਤੇ ਕਿਸੇ ਟਾਈਮ ਹੁਕਮ ਅਦੁੱਲੀ ਕਰਦਾ ਸੀ ਅੱਜ ਉਸ ਹੀ ਪ੍ਰਸ਼ਾਸਨ ਤੋਂ ਲੁਕਦਾ ਫਿਰਦਾ ਹੈ ਹੈਰਾਨੀ ਮੈਨੂੰ ਉਦੋਂ ਵੀ ਹੁੰਦੀ ਹੈ ਜਿਹੜੇ ਪੰਜਾਬ ਦੇ ਆਪਣੇ ਆਪਣੇ ਵਾਂਗੂ ਆਪਣੇ ਆਪ ਨੂੰ ਬਹੁਤ ਵੱਡੇ ਟੌਪ ਦੇ ਪੱਤਰਕਾਰ ਸਮਝਦੇ ਆਪਣੇ ਪੰਨੂ ਵਰਗੇ ਜਤਿੰਦਰ ਪੰਨੂ ਵਰਗੇ ਜਿਨ੍ਹਾਂ ਨੇ ਕੇ ਪੀ ਐਸ ਗਿੱਲ ਤੇ ਸਮੇਤ ਸੈਣੀ ਤੇ ਹੋਰ ਜਿਹੜੀ ਆਲਮ ਸੈਨਾ ਸੀ ਉਹਨਾਂ ਦਾ ਬਾਹ ਖੂਬੀ ਉਦੋਂ ਸਾਥ ਦਿੱਤਾ ਹੈ ਜਿਨ੍ਹਾਂ ਨੇ ਚੱਕ ਕੇ ਏਜੰਸੀਆਂ ਨੇ ਚੱਕ ਕੇ ਇਹਨੂੰ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਜਲੰਧਰ ਲਿਆਂਦਾ ਜਲੰਧਰ ਤੋਂ ਇਹਨਾਂ ਨੂੰ ਚੰਡੀਗੜ੍ਹ ਮੀਟਿੰਗਾਂ ਹੁੰਦੀਆਂ ਰਹੀਆਂ ਕੀ ਕੁਛ ਨਹੀਂ ਹੋਇਆ ਪੰਨੂ ਦੇ ਦੌਰ ਪੰਨੂ ਨੇ ਕੀ ਕੁਛ ਨਹੀਂ ਕੀਤਾ ਸਿੱਖ ਜਵਾਨੀ ਦਾ ਘਾਣ ਕਰ ਲਈ ਤੇ ਅੱਜ ਜਦੋਂ ਹਰਜੀਤ ਸਿੰਘ ਦਾ ਕਹਿੰਦੇ ਗੁੱਟ ਵੱਢਿਆ ਗਿਆ ਸੀ ਉਦੋਂ ਤਾਂ ਪੰਜਾਬ ਦੇ ਸਾਰੇ ਚੈਨਲਾਂ ਨੇ ਦੁਹਾਈ ਪਾ ਦਿੱਤੀ ਸੀ ਤੇ ਅੱਜ ਅੱਜ ਸਮੇਤ ਸੈਣੀ ਦੀ ਕਿੰਨੀ ਕੁ ਖ਼ਬਰ ਨਸ਼ਰ ਕੀਤੀ ਜਾਂਦੀ ਹੈ ਚੈਨਲਾਂ ਦੇ ਉੱਤੇ ਅੱਜ ਕਿੰਨਾ ਕੁ ਚੈਨਲ ਰੌਲੀ ਪਾਉਂਦਾ ਹੈ ਭਈ ਮੁਲਤਾਨੀ ਕੇਸ ਦੇ ਵਿੱਚ ਸਮੇਤ ਸੈਣੀ ਸਾਬਕਾ ਡੀ ਜੀ ਪੀ ਪੰਜਾਬ ਭਗੌੜਾ ਹੈ ਕਿੰਨਾ ਕੁ ਦੱਸਦਾ ਹੈ ਅੱਜ ਕੋਈ ਦੱਸਦਾ ਹੈ ਉਹਨੂੰ ਜੈੱਡ ਸਕਿਉਰਿਟੀ ਤੇ ਦਿੱਤਾ ਹੋਇਆ ਦੇਖੋ ਹੁਣ ਇੱਕ ਗੱਲ ਹੋਰ ਵੀ ਹੈ ਕਹਿੰਦੇ ਵੀ ਉਹ ਭੱਜ ਗਿਆ ਉਹ ਲੱਭਦਾ ਨਹੀਂ ਉਹ ਚਲਾ ਗਿਆ ਕਿਤੇ ਬਟ ਮੈਨੂੰ ਹੈਰਾਨੀ ਹੁੰਦੀ ਹੈ ਉਹਨੂੰ ਸਭ ਤੋਂ ਵੱਡੀ ਸੁਰੱਖਿਆ ਦਿੱਤੀ ਗਈ ਉਹ ਸੁਰੱਖਿਆ ਦੇ ਵਿੱਚੋਂ ਕਿੱਦਾਂ ਭੱਜ ਗਿਆ ਬੰਦਾ ਵੀ ਕਿਤੇ ਸਰਕਾਰਾਂ ਦੀ ਆਪਸ ਵਿੱਚ ਕਿਤੇ ਤਾਲਮੇਲ ਜਿਹੜੀ ਗਾਂਠੀ ਪਈ ਆ ਕਿਤੇ ਉਹਦੀਆਂ ਤੰਦਾਂ ਨਾ ਖੁੱਲ੍ਹਣ ਕਿਸੇ ਇਸ ਕਰਕੇ ਕਿਤੇ ਸੈਣੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਾਂ ਨਹੀਂ ਚੱਲ ਰਹੀਆਂ ਜਾਂ ਕਿਤੇ ਇੱਦਾਂ ਤਾਂ ਨਹੀਂ ਹੋ ਰਿਹਾ ਵੀ ਹਜੇ ਵਕਤ ਥੋੜ੍ਹਾ ਜਿਹਾ ਜੀ ਠੀਕ ਨਹੀਂ ਹੈਗਾ ਚੋਣਾਂ ਨੇੜੇ ਆ ਲੈਣ ਦੇ ਉਦੋਂ ਫੜ ਕੇ ਅੰਦਰ ਦੇ ਦਿਆਂਗੇ ਉਦੋਂ ਫਾਹੇ ਲਾ ਦਿਆਂਗੇ ਇਹਨੂੰ ਕੋਈ ਗੱਲ ਨਹੀਂ ਬਾਅਦ 'ਚ ਕੱਢ ਲਾਂਗੇ ਕਾਲ ਕੋਠੜੀਆਂ 'ਚੋਂ ਵੀ ਇੱਕ ਵਾਰੀ ਫਿਰ ਸਰਕਾਰ ਹੋਰ ਕਿਸੇ ਦੇ ਹੱਥ ਆਜੂ ਕਿਤੇ ਇੱਦਾਂ ਦਾ ਕੰਮ ਤਾਂ ਨਹੀਂ ਕਹਿੰਦੇ ਬਈ ਉਮਰਾਂ ਨੰਗਲ ਤੇ ਸਮੇਤ ਸੈਣੀ ਇਹਨਾਂ ਦੀ ਪੂਰੀ ਸਾਂਝ ਸੀ ਪੂਰੀ ਜਾਰੀ ਸੀ ਇਹ ਪੂਰੇ ਕੰਮ ਕਰਦੇ ਸਨ ਰਲ ਕੇ ਪਰ ਹੈਰਾਨੀ ਹੁੰਦੀ ਹੈ ਵੀ ਅੱਜ ਪ੍ਰਸ਼ਾਸਨ ਉਧਰੋਂ ਕੋਰਟ ਨੇ ਆਰਡਰ ਵੀ ਕਰ ਦਿੱਤੇ ਆ ਭਾਈ ਲੱਭੋ ਉਹਦੀ ਭਾਲ ਕਰੋ ਲੱਭੋ ਕਿਤੇ ਕੋਈ ਵੀ ਨੌਜਵਾਨ ਮੁੰਡਾ ਪੰਜਾਬ ਦੇ ਵਿੱਚ ਆਪਣੇ ਮੋਟਰਸਾਈਕਲ ਆਪਣੀ ਗੱਡੀ ਦੇ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਨਿਕਲ ਜਾਵੇ ਸ਼ਹਿਰ ਤੋਂ ਬਾਹਰ ਉਹਨੂੰ ਤਾਂ ਰਾਤੋਂ ਰਾਤ ਫੜ ਲਿਆ ਜਾਂਦਾ ਵੀ ਕਿਹੜੇ ਪਿੰਡ ਨੂੰ ਬਿਲੋਂਗ ਕਰਦਾ ਸੀ ਵੀ ਸੈਣੀ ਹੁਣ ਚੰਡੀਗੜ੍ਹ 'ਚੋਂ ਕਿੱਥੇ ਭੱਜ ਗਿਆ ਉਹਨੂੰ ਕਿਉਂ ਨਹੀਂ ਫੜਿਆ ਜਾਂਦਾ ਉਹਦੀਆਂ ਜ਼ਮਾਨਤਾਂ ਰੱਦ ਉਹਦੀਆਂ ਅਰਜ਼ੀਆਂ ਰੱਦ ਕੋਰਟ ਉਹਨੂੰ ਲੱਭਦੀ ਫਿਰਦੀ ਆ ਕੋਰਟ ਨੇ ਵਾਰੰਟ ਇਸ਼ੂ ਕਰ ਦਿੱਤੇ ਆ ਪਰ ਸੈਣੀ ਗਿਆ ਤੇ ਗਿਆ ਕਿੱਥੇ ਕੀ ਉਹਨੂੰ ਅਸਮਾਨ ਨਿਕਲ ਗਿਆ ਧਰਤੀ ਖਾ ਗਈ ਕਿੱਥੇ ਗਿਆ ਤੇ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਪੱਤਰਕਾਰ ਕਹਿੰਦੇ ਨੇ ਉਹ ਕਹਿੰਦੇ ਵੀ ਉਹਨਾਂ ਦੇ ਮੂੰਹ ਨੂੰ ਜਿੰਦੇ ਲੱਗੇ ਆ ਉਹਨਾਂ ਦੇ ਮੂੰਹ ਨੂੰ ਤਾਲੇ ਲੱਗੇ ਆ
ਹਾਂਜੀ ਜਿਹੜਾ ਇਹ ਸਮਾਂ ਵੀ ਚੱਲ ਰਿਹਾ ਆ ਅੱਜ ਕੋਰੋਨਾ ਵਾਇਰਸ ਕਰਕੇ ਤਕਰੀਬਨ ਸਾਰੀ ਦੁਨੀਆਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਲੋਕਡਾਊਨ ਤੇ ਤਕਰੀਬਨ ਹਰ ਇੱਕ ਦੀ ਜਿਹੜੀ ਆਵਾਜਾਈ ਤੇ ਗਤੀਵਿਧੀਆਂ ਦੇ ਉੱਤੇ ਸਰਕਾਰ ਦੀ ਪੂਰੀ ਨਜ਼ਰ ਆ ਤੇ ਚੰਡੀਗੜ੍ਹ ਪੰਜਾਬ ਦੇ ਵਿੱਚ ਸਭ ਤੋਂ ਸੁਰੱਖਿਅਤ ਸ਼ਹਿਰ ਗਿਣਿਆ ਜਾਂਦਾ ਆ ਸਿਕਿਉਰਿਟੀ ਦੇ ਪੱਖ ਤੋਂ ਕਿਉਂਕਿ ਸੈਕਟਰੀਏਟ ਉੱਥੇ ਹੋਣ ਕਰਕੇ ਜਿਹੜੀ ਆ ਪੂਰੀ ਦੀ ਪੂਰੀ ਉੱਥੇ ਤਕਰੀਬਨ ਰਹਿੰਦੀ ਆ ਤੇ ਪਰ ਇਹਨਾਂ ਸਾਰੇ ਹਾਲਾਤਾਂ ਦੇ ਵਿੱਚੋਂ ਵੀ ਤੇ ਨਾਲ ਜੈੱਡ ਸਿਕਿਉਰਿਟੀ ਦੇ ਹੁੰਦਿਆਂ ਵੀ ਜੇ ਸਮੇਤ ਸੈਣੀ ਫਰਾਰ ਭਗੌੜਾ ਹੋ ਜਾਵੇ ਫਿਰ ਇਸ ਨਾਲ ਕਸੂਰਵਾਰ ਆਪਾਂ ਕਿਸ ਨੂੰ ਕਹਾਂਗੇ ਤੇ ਸਰਕਾਰ ਕਿਹੜੇ ਮੂੰਹ ਨਾਲ ਇਹ ਗੱਲ ਆ ਕੇ ਲੋਕਾਂ ਦੇ ਵਿੱਚ ਕਹਿੰਦੀ ਹੈ ਕਿ ਸਮੇਤ ਸੈਣੀ ਜਿਹੜੀ ਸਿਕਿਉਰਿਟੀ ਦੇ ਵਿੱਚੋਂ ਫਰਾਰ ਹੋ ਗਿਆ ਇਹ ਸਾਰਾ ਕੁਝ ਜਦੋਂ ਜਦੋਂ ਵੀ ਜਿੱਦਾਂ ਸਮੇਤ ਸੈਣੀ ਦਾ ਜ਼ਿਕਰ ਆਉਂਦਾ ਆ ਜਦੋਂ ਪਹਿਲਾਂ ਕੇ ਪੀ ਐਸ ਗਿੱਲ ਜਦੋਂ ਮਰਿਆ ਜਦੋਂ ਜਦੋਂ ਵੀ ਇਹਨਾਂ ਲੋਕਾਂ ਦਾ ਜ਼ਿਕਰ ਆਉਂਦਾ ਤਾਂ ਉਹ ਸਾਰੇ ਦਾ ਸਾਰਾ ਜਿਹੜਾ ਦੌਰ ਆ 1984 ਤੋਂ ਬਾਅਦ ਦਾ ਸਾਰਾ ਦਾ ਸਾਰਾ ਫਿਰ ਤਰੋ ਤਾਜ਼ਾ ਹੋ ਜਾਂਦਾ ਆ ਵੀ ਉਸ ਸਮੇਂ ਦੇ ਵਿੱਚ ਕੀ ਕੁਛ ਹੋਇਆ ਹਾਲਾਂਕਿ ਸਾਡਾ ਕੋਈ ਉਸ ਸਮੇਂ ਦੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਪਰ ਜਿੰਨੀਆਂ ਕੁ ਲਿਖਤਾਂ ਪੜ੍ਹੀ ਦੀਆਂ ਨੇ ਤੇ ਜਿੰਨੇ ਬੇਕਸੂਰ ਇਸ ਸਮੇਂ ਦੇ ਦੌਰਾਨ ਮਾਰੇ ਗਏ ਉਹਨਾਂ ਦਾ ਦੁੱਖ ਬਹੁਤ ਜ਼ਰੂਰ ਹੁੰਦਾ ਆ ਤੇ ਜਦੋਂ ਵੀ ਇਹੋ ਜਿਹੀ ਕੋਈ ਖ਼ਬਰ ਆਉਂਦੀ ਹੈ ਤਾਂ ਕਦੇ ਕਿਤੇ ਨਾ ਕਿਤੇ ਖਦਸ਼ਾ ਜ਼ਰੂਰ ਬਣਿਆ ਰਹਿੰਦਾ ਆ ਕਿ ਕਿਤੇ ਨਾ ਕਿਤੇ ਫਿਰ ਉਹੀ ਦੌਰ ਦੁਆਰਾ ਸ਼ੁਰੂ ਕਰਨ ਦੀਆਂ ਸਾਜ਼ਿਸ਼ਾਂ ਤਾਂ ਨਹੀਂ ਬੜਾ ਅਜੀਬੋ ਗਰੀਬ ਜਿਹਾ ਮਾਹੌਲ ਆ ਪੰਜਾਬ ਦੇ ਵਿੱਚ ਜਿਵੇਂ ਕੁਲਦੀਪ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਜਿਹੜੇ ਕਲਾਕਾਰਾਂ ਦੇ ਪਿੱਛੇ ਤਾਂ ਲੜਾਈਆਂ ਲੋਕ ਆਮ ਜਿਹੜੀ ਨੌਜਵਾਨੀ ਹੈ ਉਹ ਆਮ ਲੜਦੀ ਹੈ ਇੱਥੇ ਦੀ ਵਰਤੀ ਗੱਲ ਦੱਸਦਾ ਇੱਕ ਜਿਵੇਂ ਇੱਥੇ ਸਟੂਡੈਂਟ ਪਰਮਿਟ ਦੇ ਮੁੰਡਾ ਇੱਥੇ ਆਇਆ ਅਤੇ ਉਹ ਮਤਲਬ ਜਦੋਂ ਆ ਸਿੱਧੂ ਮੂਸੇ ਵਾਲੇ ਦਾ ਇੱਥੇ ਲੱਗਾ ਸੀ ਖਾੜਾ ਤਾਂ ਉਹ ਕਹਿੰਦਾ ਮੈਂ ਜਾਣਾ ਆ ਜੀ ਜ਼ਰੂਰ ਬਈ ਉੱਥੇ ਜੇ ਲੋੜ ਪਈ ਤਾਂ ਮੈਂ ਨਾਲ ਖੜਨਾ ਵੀ ਆ
ਸਿੱਧੂ ਦੇ
ਲਈ
ਅੱਛਾ ਜੀ
ਤੇ ਉਹ ਬੰਦਾ ਉਹਨੂੰ ਮੁੰਡੇ ਨੂੰ ਇੰਨੀ ਫਿਕਰ ਨਹੀਂ ਹੈਗੀ ਕਿ ਉਹ ਇੱਥੇ ਆ ਕੇ ਆਪਣੀ ਪੜ੍ਹਾਈ ਪੂਰੀ ਕਰੇ ਤੇ ਅੱਗੇ ਜਾ ਕੇ ਇੱਥੇ ਉਹ ਹੋਵੇ। ਪਰ ਇਹੋ ਜਿਹੇ ਲੰਡੂ ਕਲਾਕਾਰਾਂ ਦੇ ਮਗਰ ਆਪਣੀ ਜ਼ਿੰਦਗੀ ਬਰਬਾਦ ਕਰਨ ਤੇ ਤੁਲਿਆ ਹੋਇਆ, ਮਾਪਿਆਂ ਨੇ ਕਿੰਨੀਆਂ ਆਸਾਂ ਉਮੀਦਾਂ ਦੇ ਨਾਲ ਉਹਨੂੰ ਇੱਥੇ ਭੇਜਿਆ ਹੋਵੇਗਾ, ਪਰ ਇਹੋ ਜਿਹੇ ਹਾਲਾਤ ਉੱਥੇ ਪੰਜਾਬ ਦੇ ਨੇ। ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੇ ਚੰਗੇ ਨੇ ਉਹਨਾਂ ਨੂੰ ਆਪਾਂ ਸਹੀ ਵੀ ਕਹਿੰਦੇ ਹਾਂ ਜੀ ਕਿ ਮਿਹਨਤੀ ਨੇ, ਇੱਥੇ ਵੀ ਆ ਕੇ ਜਿਹੜੇ ਸਟੂਡੈਂਟ ਪਰਮਿਟ 'ਤੇ ਆ ਕੇ ਬਹੁਤ ਬੱਚੇ ਮਿਹਨਤ ਕਰਕੇ ਪੱਕੇ ਵੀ ਹੁੰਦੇ ਨੇ, ਪਰ ਜਿਹੜੀ ਇਹ ਕਲਾਕਾਰਾਂ ਦੇ ਮਗਰ ਜਿਹੜੀ ਲੱਗਣ ਵਾਲਿਆਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾਂਦੀ ਹੈ, ਜਿਹੜੀ ਇੱਕ ਖਤਰੇ ਦੀ ਘੰਟੀ ਆ, ਜਿਹਦੇ ਸਿੱਟੇ ਤੁਸੀਂ ਕੈਨੇਡਾ ਵਗੈਰਾ ਮੁਲਕਾਂ ਦੇ ਵਿੱਚ ਦੇਖੇ ਕਿ ਜਿਵੇਂ ਉੱਥੇ ਜਿਹੜੀਆਂ ਲੜਾਈਆਂ ਹੋਈਆਂ ਤੇ ਉਸ ਦਾ ਅਸਰ ਲੋਕਾਂ ਦੇ ਉੱਤੇ ਕੀ ਹੋਇਆ। ਇਹੋ ਜਿਹੜੇ ਅਸਾਰ ਨੇ, ਇਹੋ ਜਿਹਾ ਡਰ ਹਰੇਕ ਥਾਂ ਦੇ ਉੱਤੇ ਬਣਿਆ ਪਿਆ ਆ, ਤੇ ਜਿਹੜੇ ਮਾਪਿਆਂ ਦੀਆਂ ਆਸਾਂ ਉਮੀਦਾਂ ਨੇ ਉਹਨਾਂ ਤੋਂ ਉਹ ਜਿਹੜਾ ਉਹਨਾਂ ਦਾ ਤਾਂ ਸਗੋਂ ਨੁਕਸਾਨ ਹੀ ਹੁੰਦਾ। ਤੇ ਜਦੋਂ ਇਹ ਸੁਮੇਧ ਸੈਣੀ ਵਰਗੇ ਜਾਂ ਇਹੋ ਜਿਹੇ ਕਰਪਟ ਪੁਲਿਸ ਅਫਸਰਾਂ ਦੀ ਗੱਲ ਚੱਲਦੀ ਹੈ ਤਾਂ ਇਹ ਖਤਰਾ ਹੋਰ ਵੀ ਵੱਧ ਜਾਂਦਾ ਆ, ਕਿਉਂਕਿ ਇਹੋ ਜਿਹੜੇ ਸੁਮੇਧ ਸੈਣੀ ਵਰਗੇ ਜਾਂ ਕੇ ਪੀ ਐਸ ਗਿੱਲ ਵਰਗੇ ਨੇ, ਇਹਨਾਂ ਨੇ ਕਾਨੂੰਨ ਉਸ ਸਮੇਂ ਛਿੱਕੇ ਟੰਗੀ ਰੱਖਿਆ। ਜਿੰਨੇ ਝੂਠੇ ਪੁਲਿਸ ਮੁਕਾਬਲੇ ਇਹਨਾਂ ਦਿਨਾਂ ਦੇ ਇਹਨਾਂ ਦੋਨਾਂ ਸਮਿਆਂ ਦੇ ਜਿਹੜੇ ਦੋ ਪੁਲਿਸ ਅਫਸਰ ਨੇ ਇਹਨਾਂ ਦੇ ਦੌਰਾਨ ਹੋਏ, ਉਹਨੇ ਕਿਸੇ ਹੋਰ ਦੇ ਜਿਹੜੇ ਪ੍ਰਸ਼ਾਸਨ ਦੇ ਦੌਰਾਨ ਨਹੀਂ ਹੋਏ, ਤੇ ਇਹਨਾਂ ਨੂੰ ਵੀ ਵੱਡੀਆਂ ਉਪਾਧੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਕੇ ਪੀ ਐਸ ਗਿੱਲ ਨੂੰ ਵੀ ਜਿਵੇਂ ਸੁਪਰ ਕੋਪ ਦਾ ਅਵਾਰਡ ਦਿੱਤਾ ਗਿਆ, ਇਹਨੂੰ ਸੁਮੇਧ ਸੈਣੀ ਨੂੰ ਤਾਂ ਸਿੱਧਾ ਹੀ ਡੀ ਜੀ ਪੀ ਲਾ ਕੇ, ਜਿਹੜਾ ਬਾਦਲ ਪਰਿਵਾਰ ਨੇ ਆਪਣੀ ਜਿਹੜੀ ਇਹਦੇ ਨਾਲ ਸਾਂਝੀਦਾਰੀ ਸੀ ਉਹ ਸਾਰਿਆਂ ਦੇ ਜੱਗ ਜ਼ਾਹਰ ਕੀਤੀ। ਪਰ ਹੈਰਾਨੀ ਹੁਣ ਜਿਹੜੀ ਆਉਂਦੀ ਹੈ ਕਿ ਹੁਣ ਜਿਵੇਂ ਕਾਂਗਰਸ ਦੀ ਸਰਕਾਰ ਕਹੀ ਜਾਂਦੀ ਹੈ ਬਈ ਕਾਂਗਰਸ ਦੀ ਸਰਕਾਰ ਆ, ਤੇ ਉਮੀਦ ਕੀਤੀ ਜਾਂਦੀ ਸੀ ਕਿ ਜਿਹੜੀ ਇਹ ਘੱਟੋ ਘੱਟ ਬਾਦਲ ਪਰਿਵਾਰ ਨੂੰ ਸਜਾਵਾਂ ਦਵਾਉਣ ਦੇ ਲਈ ਕਹਿ ਕੇ ਵੀ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਇਸੇ ਕਰਕੇ ਆਇਆ ਸੀ ਸਿਆਸਤ ਦੇ ਵਿੱਚ ਵੀ ਬਾਦਲ ਪਰਿਵਾਰ ਨੂੰ ਸਜਾਵਾਂ ਦਿੱਤੀਆਂ ਜਾਣਗੀਆਂ, ਪਰ ਕੋਈ ਇਹੋ ਜਿਹੀ ਕੋਈ ਸਜ਼ਾ ਸੁਝਾਅ ਅੱਜ ਤੱਕ ਤਾਂ ਦਿੱਤੀ ਨਹੀਂ ਗਈ। ਜਿਹੜੀ ਇਹ ਫਿਰ ਅਫਵਾਹਾਂ ਜਾਂ ਗੱਲਾਂ ਉੱਠਦੀਆਂ ਨੇ ਕਿ ਇਹ ਰਲ ਮਿਲ ਕੇ ਆਪਸ ਦੇ ਵਿੱਚ ਕੰਮ ਕਰਦੇ ਨੇ, ਉਹ ਕਿਤੇ ਨਾ ਕਿਤੇ ਜਾ ਕੇ ਸੱਚੀਆਂ ਪ੍ਰਤੀਤ ਹੁੰਦੀਆਂ ਨੇ। ਵਿਦੇਸ਼ਾਂ ਦੇ ਵਿੱਚ ਬੈਠਿਆਂ ਨੂੰ ਆਪਾਂ ਨੂੰ ਇਹਨਾਂ ਦੀਆਂ ਚਾਲਾਂ ਦੇ ਉੱਤੋਂ ਵਿੱਚੋਂ ਬਹੁਤ ਸੁਚੇਤ ਰਹਿਣਾ ਪਵੇਗਾ, ਕਿਉਂਕਿ ਇੱਥੇ ਬੈਠੇ ਜਿਹੜੇ ਇਹਨਾਂ ਦੇ ਕਾਰਕੁਨ ਨੇ ਉਹ ਆਪਣੇ ਤੋਂ ਪੈਸੇ ਇਕੱਠੇ ਕਰਦੇ ਨੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਇਹਨਾਂ ਪਾਰਟੀਆਂ ਦੇ ਲਈ ਫੰਡ ਇਕੱਠੇ ਕਰਨ ਦਾ ਕੰਮ ਕਰਦੇ ਨੇ, ਤੇ ਉਹ ਪੈਸਾ ਅਸਲ ਦੇ ਵਿੱਚ ਪੰਜਾਬ ਵਿੱਚ ਜਾ ਕੇ ਸਾਡੇ ਹੀ ਲੋਕਾਂ ਦੀ ਬਰਬਾਦੀ ਦੇ ਉੱਤੇ ਲੱਗਦਾ ਆ, ਤੇ ਸਾਨੂੰ ਇਹਨਾਂ ਗੱਲਾਂ ਦੇ ਵਿੱਚੋਂ ਪੂਰਾ ਸੁਚੇਤ ਹੋਣਾ ਪਵੇਗਾ। ਤੇ ਬਕਾਇਦਾ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਜੇ ਕੋਈ ਇੱਥੋਂ ਦੀ ਕੋਈ ਸੰਸਥਾ ਹੋਵੇ ਜਿਹੜੀ ਇਸ ਗੱਲ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੋਵੇ, ਬਾਕੀ ਜਿਹਨਾਂ ਨੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਸ਼ਹੀਦ ਸਿੰਘਾਂ ਦੇ ਨਾਂ 'ਤੇ ਆਪਣੇ ਪਰਿਵਾਰ ਇੱਥੇ ਪੱਕੇ ਕੀਤੇ ਕਰਾਏ ਜਾਂ ਕੁਛ ਵੀ ਕੀਤਾ, ਉਹਨਾਂ ਦੇ ਹਾਲਾਤ ਤਾਂ ਆਪਾਂ ਦੇਖਦੇ ਹੀ ਹਾਂ ਜੀ ਕੀ ਆ। ਉਹ ਤਾਂ ਕਈ ਵਾਰੀ ਸਟੇਜਾਂ ਤੋਂ ਉਹਨਾਂ ਕਰਪਟ ਆਗੂਆਂ ਨੂੰ ਸੱਦ ਕੇ ਸਨਮਾਨਿਤ ਕਰ ਚੁੱਕੇ ਨੇ ਜਿਹਨਾਂ ਦਾ ਨਾਂ ਨਸ਼ਿਆਂ ਦੇ ਜਿਹੜੀ ਉਹ ਆ ਉਹਦੇ ਵਿੱਚ ਉਹਨਾਂ ਦਾ ਨਾਂ ਬੋਲਦਾ ਆ, ਤੇ ਇਹੋ ਜਿਹਾ ਤੋਂ ਤਾਂ ਹੁਣ ਤੁਸੀਂ ਕੀ ਉਮੀਦ ਕਰ ਸਕਦੇ ਆ। ਬਾਕੀ ਆਪਣੇ ਪੱਧਰ ਦੇ ਉੱਤੇ ਜਾਗਰੂਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ। ਜਿਹੜੀ ਨੌਜਵਾਨੀ ਹੈ ਇਸ ਦੇ ਉੱਤੇ ਸਾਰਿਆਂ ਦੀ ਤਕਰੀਬਨ ਨਜ਼ਰ ਹੁੰਦੀ ਆ, ਤੇ ਜਿਹੜੀ ਨੌਜਵਾਨੀ ਨੂੰ ਬਚਾਉਣਾ ਬੜਾ ਜ਼ਰੂਰੀ ਆ, ਤੇ ਜਿਹੜਾ ਇਹ ਕਲਚਰ ਨੌਜਵਾਨੀ ਨੂੰ ਪਰੋਸ ਕੇ ਦਿੱਤਾ ਜਾਂਦਾ ਆ, ਇਹ ਇੱਕ ਪਾਸੇ ਜਿਹੜੇ ਹਥਿਆਰ ਚੁੱਕਣ ਚੁਕਾਉਣ ਦੀਆਂ ਗੱਲਾਂ ਤੇ ਦੂਸਰੇ ਪਾਸੇ ਝੂਠੇ ਮੁਕਾਬਲੇ, ਇਹ ਸਿੱਧਾ ਸਿੱਧਾ ਦੁਬਾਰਾ ਸਿੱਖ ਜਵਾਨੀ ਦਾ ਘਾਣ ਕਰਾਉਣ ਦੀਆਂ ਸਾਜ਼ਿਸ਼ਾਂ ਬਣਦੀਆਂ ਜਿਹੀਆਂ ਲੱਗਦੀਆਂ ਨੇ, ਤੇ ਆਪਾਂ ਇਹ ਕੋਸ਼ਿਸ਼ ਕਰ ਸਕਦੇ ਹਾਂ ਕਿ ਇਹ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਕਾਮਯਾਬ ਨਾ ਹੋਣ, ਤੇ ਬਾਕੀ ਕੋਈ ਉਮੀਦ ਤਾਂ ਲੱਗਦੀ ਨਹੀਂ ਕਿ ਸੁਮੇਧ ਸੈਣੀ ਨੂੰ ਲੱਭਿਆ ਜਾਵੇਗਾ, ਤੇ ਜੇ ਲੱਭਿਆ ਵੀ ਗਿਆ ਤਾਂ ਲੱਗਦਾ ਨਹੀਂ ਕਿ ਕੋਈ ਸਜ਼ਾ ਹੋਵੇਗੀ, ਕਿਉਂਕਿ ਕੇ ਪੀ ਐਸ ਗਿੱਲ ਦਾ ਆਪਾਂ ਜਿਹੜਾ ਦੇਖਿਆ ਹੀ ਹੈ ਕਿ ਉਹ ਆਪਣੀ ਮੌਤ ਹੀ ਮਰਿਆ ਅਖੀਰ ਦੇ ਵਿੱਚ ਜਾ ਕੇ, ਕੋਈ ਉਸ ਨੂੰ ਕਾਨੂੰਨ ਨੇ ਸਜ਼ਾ ਨਹੀਂ ਦਿੱਤੀ, ਕੋਈ ਉਸਦਾ ਕੋਈ ਅੱਗੇ ਕੋਈ ਇੱਦਾਂ ਦਾ ਮਤਲਬ ਨਹੀਂ ਹੋਇਆ।
ਹਾਂਜੀ, ਕਾਫੀ ਕੁਝ ਜਿਹੜਾ ਜੇਕਰ ਆਪਾਂ ਗੱਲ ਕਰਦੇ ਹਾਂ ਸਿਸਟਮ ਤੇ, ਉਹ ਸਾਰਾ ਕੁਝ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਕੁਝ ਲੁਕਿਆ ਬੈਠਾ ਹੈ। ਵੀ ਸੈਸਲ ਜੀ, ਤੁਸੀਂ ਸਾਈਡ ਤੇ ਕਾਲ ਦੇਖ ਲਿਓ। ਹਾਂਜੀ ਤੇ ਕਾਫੀ ਕੁਝ ਜਿਹੜਾ ਆਪਣੇ ਆਪ ਦੇ ਵਿੱਚ ਚੱਲਦਾ ਹੈ ਚੱਲਦਾ ਰਹੇਗਾ ਪਰ ਹਮੇਸ਼ਾ ਹੀ ਉਹ ਸਿਸਟਮ ਜਿਹੜਾ ਹੈ ਉਹ ਸਿਸਟਮ ਨੇ ਹਮੇਸ਼ਾ ਹੀ ਆਪਣੇ ਕਰਿੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਪੂਰੀ ਕੀਤੀ ਹੈ ਪੂਰੀ ਬਾਹ ਲਾਈ ਹੈ ਹਮੇਸ਼ਾ ਹੀ ਲਾਈ ਹੈ ਤੇ ਪਰ ਤੇ ਉਹਦੇ ਉਹਦੇ ਵਿੱਚ ਜਿਹੜੀ ਮੈਂ ਬੇਨਤੀ ਕਰਦਾ ਵੀ ਜਿਹੜੇ ਸਾਡੇ ਕਾਲਰ ਨੇ ਜੇਕਰ ਤੁਸੀਂ ਕੋਈ ਸਾਡੇ ਨਾਲ ਵਿਚਾਰ ਕਰਨੀ ਹੈ ਅਸੀਂ ਅਸੀਂ ਉਹਦੇ ਉੱਤੇ ਲਾਈਵ ਚੱਲ ਰਹੇ ਹਾਂ ਤਾਂ ਤੁਸੀਂ ਉੱਥੇ ਮੈਸੇਜ ਛੱਡ ਦਿਓ ਅਸੀਂ ਉਹ ਤੁਹਾਡਾ ਮੈਸੇਜ ਜ਼ਰੂਰ ਸਾਂਝਾ ਕਰ ਦਿਆਂਗੇ ਜੀ ਹਾਂਜੀ ਤੇ ਉਹਦੇ 'ਚ ਜੇਕਰ ਹੁਣ ਆਪਾਂ ਸਮੇਤ ਸੈਣੀ ਦੀ ਗੱਲ ਕਰਦੇ ਹਾਂ ਵੀ ਉਹ ਉਹਦੇ ਵਿੱਚ ਬੜਾ ਫਸਿਆ ਉਹਦੇ ਵਿੱਚ ਬੜਾ ਕਸੂਤਾ ਫਸਿਆ ਮੁਲਤਾਨੀ ਕੇਸ ਦੇ ਵਿੱਚ ਇੱਕ ਮੁਲਤਾਨੀ ਨਹੀਂ ਪਤਾ ਨਹੀਂ ਕਿੰਨੇ ਕੁ ਮੁਲਤਾਨੀ ਉਹਨੇ ਮਾਰੇ ਆ ਇਹ ਤਾਂ ਇੱਕ ਚੀਜ਼ ਸਾਡੇ ਸਾਹਮਣੇ ਆਈ ਹੈ ਇੱਕ ਇੱਕ ਮੂਹਰੇ ਆਇਆ ਕੇਸ ਪਰ ਹੈਰਾਨੀ ਉਦੋਂ ਹੁੰਦੀ ਹੈ ਵੀ ਜਦੋਂ ਪ੍ਰਸ਼ਾਸਨ ਤੇ ਸਿਸਟਮ ਜਿਹੜਾ ਹੈ ਉਸ ਉਸ ਬੰਦੇ ਨੂੰ ਲੱਭਣ ਤੋਂ ਉਸ ਬੰਦੇ ਨੂੰ ਬਚਾਉਣ ਦੇ ਵਿੱਚ ਪੱਖ ਦੇ ਵਿੱਚ ਹਮੇਸ਼ਾ ਕੰਮ ਕਰਦਾ ਹੋਵੇ ਤੇ ਜੇਕਰ ਗੱਲ ਕਰਦੇ ਹਾਂ ਜਿਵੇਂ ਆਪਾਂ ਪਿਛਲੇ ਟਾਈਮ ਦੇ ਦੌਰਾਨ ਜਸਵੰਤ ਸਿੰਘ ਖਾਲੜਾ ਹੋਣਾ ਦੇ ਆ ਜਿਹੜਾ ਇੱਕ ਸ਼ਹੀਦੀ ਪੁਰਬ ਆਪਾਂ ਮਨਾ ਕੇ ਉਹਨਾਂ ਦਾ ਸ਼ਹੀਦੀ ਦਿਹਾੜਾ ਸੀ ਉਹਦੇ 'ਤੇ ਵਿਚਾਰ ਕੀਤੀ ਉਹਨਾਂ ਦੀ ਜੀਵਨੀ 'ਤੇ ਗੱਲ ਕੀਤੀ ਉਹਦੇ ਵਿੱਚੋਂ ਵੀ ਬਹੁਤ ਤੱਤ ਸਾਡੇ ਸਾਹਮਣੇ ਆਉਂਦੇ ਨੇ ਵੀ ਕਿਸ ਤਰੀਕੇ ਦੇ ਨਾਲ ਤੰਤਰ ਕੰਮ ਕਰਦਾ ਸੀ ਕਿਸ ਤਰੀਕੇ ਦੇ ਨਾਲ ਉਹ ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਸਨ ਅਤੇ ਕਰਾਉਂਦੇ ਕਰਾਉਣ ਪੁਲਿਸ ਆਫਿਸਰ ਕਿੱਦਾਂ ਕਰਵਾਉਂਦੇ ਸਨ ਕੰਮ ਆਪਣੇ ਕਰਿੰਦਿਆਂ ਤੋਂ ਉਹਦੇ ਵਿੱਚ ਇੱਕ ਸਮੇਤ ਸੈਣੀ ਦਾ ਨਾਂ ਜਿਹੜਾ ਹੈ ਟੋਪ 'ਤੇ ਆਉਂਦਾ ਹੈ ਟੋਪ ਦੇ ਕੋਪ ਦੇ ਵਿੱਚ ਦੂਜੇ ਨੰਬਰ ਦਾ ਤੀਜੇ ਨੰਬਰ ਦਾ ਪੰਜਾਬ ਦੇ ਵਿੱਚ ਆਉਂਦਾ ਹੈ ਪਹਿਲੇ ਨੰਬਰ 'ਤੇ ਕੇ ਪੀ ਐੱਸ ਗਿੱਲ ਨੂੰ ਦਿੱਤਾ ਜਾਂਦਾ ਹੈ ਫਿਰ ਇਹਨੂੰ ਦਿੱਤਾ ਜਾਂਦਾ ਹੈ ਫਿਰ ਅਜੀਤ ਸਿੰਘ ਟੁੰਡਾ ਜਿਹਨੂੰ ਸੰਧੂ ਦੇ ਨਾਂ ਦੇ ਨਾਲ ਜਿਹਦਾ ਇੱਕ ਕਹਿੰਦੇ ਵੀ ਮਰਡਰ ਹੋ ਗਿਆ ਸੀ ਉਹਨੂੰ ਦਿੱਤਾ ਜਾਂਦਾ ਹੈ ਅਤੇ ਇੱਕ ਇਜ਼ਹਾਰ ਆਲਮ ਜਿਹੜਾ ਹੈ ਉਹ ਵੀ ਅਕਾਲੀਆਂ ਦਾ ਯਾਰ ਇਜ਼ਹਾਰ ਆਲਮ ਨੂੰ ਵੀ ਸ਼੍ਰੋਮਣੀ ਗੁਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਹਿੰਦੇ ਟਿਕਟ ਦੇ ਕੇ ਜਿਤਾਇਆ ਜੀ ਇਜ਼ਹਾਰ ਆਲਮ ਨੂੰ ਤੇ ਹੁਣ ਤੁਸੀਂ ਇਹਨਾਂ ਇਹ ਦੇਖ ਲਓ ਵੀ ਪੰਥਕ ਕਿਹੜੇ ਨੇ ਤੇ ਕੌਣ ਕੌਣ ਨੇ ਤੇ ਕਿਹੜਾ ਕਿਹੜਾ ਨੇ ਸਾਡੀ ਜਵਾਨੀ ਦਾ ਘਾਣ ਕਰਵਾਇਆ ਤੇ ਮੈਨੂੰ ਲੱਗਦਾ ਕਈ ਵਾਰੀ ਕਿ ਜਿਹੜੇ ਪੁਲਿਸ ਆਫਿਸਰ ਸਨ ਇਹ ਤਾਂ ਸਿਰਫ ਮੋਹਰੇ ਕੀ ਕਹਿ ਸਕਦੇ ਮੋਹਰੇ ਬਣੇ ਇਹ ਤਾਂ ਤਾਸ਼ ਦੇ ਬੇਗੀਆਂ ਗੋਲੇ ਹੀ ਰਹੇ ਜਿਹੜੇ ਜੱਕੇ ਸਨ ਜਾਂ ਜਿਹੜੇ ਉਹ ਤਾਂ ਪਿੱਛੇ ਹੋਰ ਹੀ ਕੰਮ ਕਰਦੇ ਰਹੇ ਉਹ ਉਹ ਤਾਂ ਬੰਦੇ ਹੋਰ ਸੀ ਔਰ ਉਹ ਸਾਡੇ ਬੰਦੇ ਅੱਜ ਵੀ ਜਿਹੜੇ ਜਿਹੜੇ ਉਹ ਬੰਦੇ ਸਨ ਉਹ ਅੱਜ ਵੀ ਸਾਡੇ ਉੱਤੇ ਸਰਦਾਰੀ ਕਰਦੇ ਆ ਸਾਡੇ ਉੱਤੇ ਜਥੇਦਾਰ ਹੋ ਕੇ ਖੜਦੇ ਆ ਸਾਡੇ ਲਈ ਉਹ ਅੱਜ ਵੀ ਉਹੀ ਆ ਪਰ ਸਭ ਤੋਂ ਵੱਡਾ ਘਾਣ ਜਿਹੜਾ ਉਹਨਾਂ ਨੇ ਸਾਡਾ ਕੀਤਾ
ਹਾਂਜੀ 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 ਕਿਉਂਕਿ ਸਰੋਤੇ ਜਿਹੜੇ ਸੀ ਉਹਨਾਂ ਨੇ ਗੱਲ ਕੀਤੀ ਤੇ ਬੜੀ ਜਾਇਜ਼ ਜੀ ਗੱਲ ਹੈ ਕਿ ਬਕਾਇਦਾ ਜੀ ਜਿਹੜੇ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਜਾਇਦਾਦਾਂ ਵਗੈਰਾ ਨੇ ਇਹਨਾਂ ਦੀਆਂ ਦਿਨਾਂ ਦੇ ਵਿੱਚ ਇਹਨਾਂ ਦੀਆਂ ਵਧੀਆ ਕਈ ਜਿਹੜੇ ਪੁਲਿਸ ਵਾਲਿਆਂ ਦੀਆਂ ਜਿਹੜੇ ਪੰਜਾਬ ਦੇ ਵਿੱਚ ਧਨਾੜ ਬੰਦੇ
ਵੀਰ ਸਾਹਿਬ ਸਿੰਘ ਜੀ ਮੈਂ ਤੁਹਾਨੂੰ ਇੱਕ ਹੋਰ ਇੱਥੇ ਸਾਂਝੀ ਕਰਦਿਆਂ ਜਿਹੜੀ ਆਪਣੇ ਸਰੋਤਿਆਂ ਨੇ ਸੈਣੀ ਦਾ ਫਾਰਮ ਵੀ ਕਹਿੰਦੇ ਖਰੜ ਦੇ ਨੇੜੇ ਆ ਨਾ ਤੇ ਨਾਲ ਹੀ ਜਿਹੜਾ ਜਿਹੜਾ ਕੈਡ ਸੀ ਪੈਂਕੀ ਕੈਡ ਉਹਦਾ ਤੇ ਸੈਣੀ ਦਾ ਫਾਰਮ ਇਕੱਠੇ ਹੀ ਆ ਉਹ ਵੀ ਕਹਿੰਦੇ ਇੱਦੇ ਕਬਜ਼ਾ ਕੀਤਾ ਹੋਇਆ ਜ਼ਬਰਦਸਤੀ ਕਿਸੇ ਜ਼ਮੀਨ ਦੇ ਉੱਤੇ ਚੰਡੀਗੜ੍ਹ ਦੇ ਖਰੜ ਤੇ ਚੰਡੀਗੜ੍ਹ ਮੋਹਾਲੀ ਦੇ ਬਿਲਕੁਲ ਨੇੜੇ ਆ ਤੇ ਦੂਜੇ ਪਾਸੇ ਸਿੱਖ ਫੋਰ ਜਸਟਿਸ ਵਾਲਾ ਜਿਹੜਾ ਪੰਨੂ ਹੈ ਤੇ ਨਿੱਜਰ ਹੈ ਕਹਿੰਦੇ ਵੀ ਉਹਦੀ ਜ਼ਮੀਨ ਜਾਇਦਾਦ ਜ਼ਬਤ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਵੱਲੋਂ ਕੁਰਕੀ ਕੀਤੀ ਜਾ ਰਹੀ ਹੈ ਵੀ ਕੀ ਗੱਲ ਵੀ ਸਮੇਤ ਸੈਣੀ ਨੂੰ ਕਿਹੜੇ ਖਾਨੇ ਚ ਪਾਉਣਾ ਹੁਣ ਤੁਸੀਂ ਜੇ ਦੇਖੀਏ ਤੁਹਾਡਾ ਆਫਿਸਰ ਤਾਂ ਸੀ ਪਰ ਕਰਪਟ ਤਾਂ ਹੈ ਨਾ ਉਹਨੇ ਕਿੱਡੇ ਕਿੱਡੇ ਕੰਮ ਕੀਤੇ ਉਹਦੀ ਉਹਦੀ ਜਾਇਦਾਦ ਜਾਂ ਹੁਣ ਦੂਜੀ ਗੱਲ ਇੱਕ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰ ਲਵਾਂ ਵੀ ਜਦੋਂ ਸਿੱਖ ਨੌਜਵਾਨਾਂ ਦਾ ਕੋਈ ਕੋਈ ਸਾਡਾ ਪਰਿਵਾਰ ਕੋਈ ਪਰਿਵਾਰ ਦੇ ਵਿੱਚੋਂ ਕੋਈ ਜੀਆਂ ਦਾ ਮੁੰਡਾ ਕੋਈ ਸਾਡਾ ਨੌਜਵਾਨ ਕਿਸੇ ਆਪਣੀ ਆਪਣੀ ਸੋਚ ਲੈ ਕੇ ਓਪਨਲੀ ਸੋਚ ਲੈ ਕੇ ਉਹ ਕਿਤੇ ਕਿਸੇ ਮੂਵਮੈਂਟ ਦੇ ਵਿੱਚ ਚਲਾ ਗਿਆ ਉਹਦੀਆਂ ਉਹਦੀ ਭੈਣ ਦਾ ਉਹਦੀ ਮਾਂ ਦਾ ਕੀ ਕਸੂਰ ਸੀ ਭਾਈ ਉਹਨੂੰ ਚੱਕ ਕੇ ਥਾਣਿਆਂ 'ਚ ਕਿਉਂ ਰੋਲਿਆ ਕੀ ਅੱਜ ਸਮੇਤ ਸੈਣੀ ਦੀ ਮਾਂ ਭੈਣ ਜਾਂ ਸਮੇਤ ਸੈਣੀ ਦੇ ਨਿਆਣੇ ਨੂੰ ਚੱਕ ਕੇ ਥਾਣੇ 'ਚ ਕੋਈ ਪੁਲਿਸ ਲੈ ਕੇ ਗਈ
ਸਹੀ ਗੱਲ ਹੈ
ਕਿਉਂਕਿ ਜੇ ਜੇ ਦੇਖੀਏ ਸਿਸਟਮ ਤਾਂ ਇੱਕੋ ਜਿਹਾ ਹੋਣਾ ਚਾਹੀਦਾ ਨਾ ਫਿਰ ਜੇ ਉਹਨਾਂ ਨੂੰ ਚੱਕ ਕੇ ਥਾਣਿਆਂ 'ਚ ਲਿਜਾਇਆ ਜਾ ਸਕਦਾ ਤੇ ਸਮੇਤ ਸੈਣੀ ਵੀ ਤਾਂ ਉਸੇ ਹੀ ਉੱਥੇ ਦਾ ਹੀ ਨਾਗਰਿਕ ਆ ਭਾਈ ਜੇ ਇਸ ਜਿਹੜੇ ਪਹਿਲਾਂ ਚੱਕੇ ਸੀ ਉਹ ਵੀ ਉੱਥੇ ਦਾ ਨਾਗਰਿਕ ਸੀ ਹੈ ਤਾਂ ਇੱਕੋ ਹੀ ਗੱਲ ਨਾ ਪਰ ਉਹਨਾਂ ਲਈ ਫਿਰ ਵੱਖਰਾ ਜਿਹੜਾ ਆ ਉਹਨਾਂ ਨੂੰ ਉਹਨਾਂ ਦੇ ਨਿਆਣਿਆਂ ਨੂੰ ਤਾਂ ਹੋ ਸਕਦਾ ਹੁਣ ਸਿਕਿਉਰਟੀਆਂ ਦਿੱਤੀਆਂ ਹੁਣ ਤੁਸੀਂ ਉਹਨਾਂ ਨੂੰ ਤਾਂ ਸੇਫ ਥਾਂ 'ਤੇ ਰੱਖਿਆ ਹੋਵੇ ਤੇ ਪਰ ਜਦੋਂ ਨੋਰਮਲ ਬੰਦਾ ਚੱਕ ਕੇ ਉਹਦੀਆਂ ਧੀਆਂ ਭੈਣਾਂ ਨੂੰ ਉਹਦੀਆਂ ਮਾਵਾਂ ਨੂੰ ਉਹਦੀਆਂ ਤਾਈਆਂ ਨੂੰ ਉਹਦੀਆਂ ਚਾਚੀਆਂ ਨੂੰ ਉਹਦੀਆਂ ਮਾਸੀਆਂ ਨੂੰ ਉਹਦੀਆਂ ਭੂਆ ਨੂੰ ਗਾਂਹ ਦੀ ਗਾਂਹ ਪਤਾ ਨਹੀਂ ਕਿੰਨੀਆਂ ਰਿਸ਼ਤੇਦਾਰੀਆਂ ਦੀ ਗਾਂਹ ਅੱਗੇ ਦੀ ਅੱਗੇ ਲਿਜਾ ਕੇ ਉਹਨਾਂ ਨੂੰ ਥਾਣਿਆਂ ਵਿੱਚ ਕਿਹੜੇ ਕਾਨੂੰਨ ਦੇ ਤਹਿਤ ਲਿਜਾ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਜੇ ਜੇ ਕਿਸੇ ਕਾਨੂੰਨ ਦੇ ਤਹਿਤ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਸੈਣੀ ਦੀ ਵੀ ਹੋਣੀ ਚਾਹੀਦੀ ਹੈ ਸੈਣੀ ਦੀ ਕਿਉਂ ਨਹੀਂ ਹੋ ਰਹੀ ਸੈਣੀ ਦੀ ਵੀ ਪੁੱਛਗਿੱਛ ਉਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਪਹਿਲਾਂ ਬਾਕੀਆਂ ਦੀ ਹੋਈ ਹੈ ਹੋਣੀ ਤਾਂ ਚਾਹੀਦੀ ਹੈ ਕਿ ਨਹੀਂ ਜੀ ਇੱਕ ਇੱਕ ਨੋਰਮਲ ਗੱਲ ਕਰਦੇ ਹਾਂ ਹੋਣੀ ਚਾਹੀਦੀ ਹੈ ਤੇ ਜੇ ਹੋਣੀ ਚਾਹੀਦੀ ਹੈ ਤਾਂ ਫਿਰ ਹੋਈ ਕਿਉਂ ਨਹੀਂ ਜੇ ਹੋਈ ਹੁੰਦੀ ਤਾਂ ਸੈਣੀ ਭੱਜਦਾ ਨਾ ਸੈਣੀ ਭੱਜਾ ਵੀ ਕਾਹਦੇ ਵਿੱਚੋਂ ਕਹਿੰਦੇ ਵੀ ਉਹਦੇ ਜਿਹੜੇ ਆਲੇ ਦੁਆਲੇ ਸਾਰੇ ਫੋਰਸਾਂ ਜੋ ਵੀ ਉਹਨੂੰ ਲਾਓ ਲਸ਼ਕਰ ਦਿੱਤਾ ਹੈ ਉਹਦੇ ਵਿੱਚੋਂ ਵੀ ਬਾਗੀ ਹੋ ਗਿਆ ਪਤਾ ਨਹੀਂ ਲੱਗ ਰਿਹਾ ਕਿੱਥੇ ਚਲ ਗਿਆ ਤੁਸੀਂ ਮੰਨਦੇ ਹੋ ਮੈਂ ਤਾਂ ਇਹ ਗੱਲ ਮੰਨਦਾ ਨਹੀਂ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਇਸ ਗੱਲ 'ਤੇ ਭਾਈ ਮੈਂ ਕਿੱਦਾਂ ਮੰਨਾਂ ਇਹ ਚੀਜ਼ ਇੱਦਾਂ ਹੋ ਨਹੀਂ ਸਕਦਾ ਇਹੋ ਜਿਹੀ ਹੀ ਸੇਮ ਚੀਜ਼ ਜਿਹੜੀ ਹੈ ਜਦੋਂ ਅਜੀਤ ਸਿੰਘ ਸੰਧੂ SSP ਸੀ ਜਿਹੜਾ ਗੁਰਦਾਸਪੁਰ ਦੇ ਏਰੀਏ ਨੂੰ ਲਾਇਆ ਹੋਇਆ ਉਹਦਾ ਵੀ ਇਹੋ ਜਿਹਾ ਡਰਾਮਾ ਖੇਡਿਆ ਗਿਆ ਕਹਿੰਦੇ ਵੀ ਘਰੋਂ ਉੱਠ ਕੇ ਉਹ ਵੀ ਇੱਦਾਂ ਕਿਸੇ ਕੇਸ ਦੇ ਵਿੱਚ ਲੜੀਂਦਾ ਸੀ ਕਹਿੰਦੇ ਵੀ ਰਾਤ ਨੂੰ ਘਰੋਂ ਉੱਠਿਆ ਉੱਠ ਕੇ ਰੇਲ ਦੀ ਪਟੜੀ 'ਤੇ ਚਲਾ ਗਿਆ ਵੀ ਜਾ ਕੇ ਸੂਸਾਈਡ ਕਰ ਲਈ ਉਹ ਵੀ ਜਿਹੜੀਆਂ ਫੋਰਸਾਂ ਦਿੱਤੀਆਂ ਸੀ ਉਹਦੀ ਰਾਖੀ ਲਈ ਸੀ ਅਤੇ ਉਹਨਾਂ ਨੇ ਜਾਣ ਕਿੱਦਾਂ ਦੇ ਦਿੱਤਾ ਉਹ ਫੋਰਸਾਂ ਨੇ ਕੀ ਆਪਣੀ ਡਿਊਟੀ ਨਿਭਾਈ ਕੀ ਫੋਰਸਾਂ ਨੂੰ ਕਟਹਿਰੇ 'ਚ ਲਿਆ ਕੇ ਪੁੱਛਿਆ ਗਿਆ ਵੀ ਅਜੀਤ ਸਿੰਘ ਸੰਧੂ ਕਿੰਨੇ ਵਜੇ ਰਾਤ ਨੂੰ ਉੱਠ ਕੇ ਗਿਆ ਅਤੇ ਕੌਣ ਉਸ ਟਾਈਮ ਪਹਿਰੇ 'ਤੇ ਸੀ ਗੇਟ 'ਤੇ ਕਿਹੜਾ ਸੀ ਕਿਸੇ ਨੇ ਪੁੱਛਿਆ ਡਿਊਟੀਆਂ 'ਤੇ ਕਿਹੜੇ ਕਿਹੜੇ ਸਨ ਕਿਸੇ ਨੇ ਨਹੀਂ ਪੁੱਛਿਆ ਕਿਉਂਕਿ ਉਹਨਾਂ ਨੂੰ ਆਪਣਾ ਆਪ ਲੁਕਾਉਣਾ ਸੀ ਪਰਦਾ ਪਾਉਣਾ ਸੀ ਆਪਣੇ ਕੀਤੇ ਹੋਏ ਕਰਮਾਂ 'ਤੇ ਕਰਮ ਲੁਕਾਉਣੇ ਸਨ ਕਿ ਪੁਲਿਸ ਤਾਂ ਸੱਚੀ ਬਹੁਤ ਹੈ ਜਿਹੜੇ ਪੁਲਿਸ ਅਫਸਰ ਸੱਚੇ ਨੇ ਉਹਨਾਂ ਨੂੰ ਸਲੂਟ ਵੱਜਦਾ ਹੈ ਸੱਚੇ ਵੀ ਬਹੁਤ ਨੇ ਪਰ ਬਹੁਤਾਤ ਦੇ ਵਿੱਚ ਹੋਇਆ ਕੀ ਹੈ ਹੋਇਆ ਤਾਂ ਇਹੀ ਕੁਛ ਆ ਜੋ ਕੁਛ ਤੁਹਾਡੇ ਸਾਹਮਣੇ ਸਾਂਝਾ ਕਰ ਰਹੇ ਹਾਂ ਜੇਕਰ ਸਾਡੀਆਂ ਨੌਜਵਾਨ ਸਿੱਖਾਂ ਦੀਆਂ ਮਾਵਾਂ ਧੀਆਂ ਭੈਣਾਂ ਨੂੰ ਲਿਜਾ ਕੇ ਥਾਣਿਆਂ 'ਚ ਪੁੱਛ ਸਕਦੇ ਹਾਂ ਭਈ ਤੁਹਾਡਾ ਫਲਾਨਾ ਸਿੰਘ ਕਿੱਥੇ ਆ ਉਹ ਸਾਨੂੰ ਲੜੀਂਦਾ ਸਾਨੂੰ ਚਾਹੀਦਾ ਸਾਡੇ ਬੁੱਢੇ ਬਜ਼ੁਰਗਾਂ ਦੀਆਂ ਚਿੱਟੀਆਂ ਦਾੜੀਆਂ ਨੂੰ ਹੱਥ ਪਾਇਆ ਜਾਂਦਾ ਕੇਸਾਂ ਤੋਂ ਫੜ ਫੜ ਕੇ ਉਹਨਾਂ ਨੂੰ ਕੁੱਟਿਆ ਗਿਆ ਉਹਨਾਂ ਨੂੰ ਘੜੀਸਿਆ ਗਿਆ ਥਾਣਿਆਂ ਦੇ ਵਿੱਚ ਉਹਨਾਂ 'ਤੇ ਥਰਡ ਡਿਗਰੀ ਟੋਰਚਰ ਕੀਤਾ ਗਿਆ ਕੀ ਉਹਨਾਂ ਦਾ ਸਿਰਫ ਕਸੂਰ ਇਹੀ ਸੀ ਵੀ ਉਹਨਾਂ ਦਾ ਜਵਾਨ ਪੁੱਤ ਆਪਣੇ ਕੌਮ ਦੀ ਆਜ਼ਾਦੀ ਲਈ ਲੜਨ ਲਈ ਨਿਕਲ ਗਿਆ ਉਹ ਘਰਦਿਆਂ ਦੀ ਸਲਾਹ ਨਾਲ ਥੋੜ੍ਹੀ ਗਿਆ ਉਹਦਾ ਆਪਣਾ ਸੀ ਚਲਾ ਗਿਆ ਉਹਨੂੰ ਫੜ ਕੇ ਮਾਰ ਦਿਓ ਘਰਦਿਆਂ ਨੇ ਤਾਂ ਬੇਦਖਲ ਕਰ ਦਿੱਤਾ ਘਰਦਿਆਂ ਨੇ ਤਾਂ ਲਿਖ ਲਿਖ ਕੇ ਦੇ ਦਿੱਤਾ ਉਹਨੂੰ ਮਾਰ ਦਿਓ ਗੋਲੀ ਜਿੱਥੇ ਮਿਲਦਾ ਹੈ ਮਾਰੇ ਵੀ ਬਹੁਤ ਨੇ ਲਾਸ਼ਾਂ ਤੱਕ ਨਹੀਂ ਦਿੱਤੀਆਂ ਪਰ ਉਹਨਾਂ ਬਜ਼ੁਰਗਾਂ ਦਾ ਕੀ ਕਸੂਰ ਕੱਲ ਨੂੰ ਹੁਣ ਮੈਂ ਕੋਈ ਉੱਠ ਕੇ ਕੰਮ ਕਰ ਲਵਾਂ ਇਹਦੇ ਵਿੱਚ ਮੇਰੇ ਘਰਦਿਆਂ ਦਾ ਕੀ ਕਸੂਰ ਕਿਉਂਕਿ ਮੈਂ ਤਾਂ ਆਪਣੀ ਜ਼ਿੰਦਗੀ ਜੀਣੀ ਚਾਹੁੰਦਾ ਮੇਰਾ ਪਰਿਵਾਰ ਆਪਣੀ ਜ਼ਿੰਦਗੀ ਜੀਣੀ ਚਾਹੁੰਦਾ ਅਤੇ ਜੇ ਅੱਜ ਵੀ ਸੈਣੀ ਦੀ ਗੱਲ ਜਿੱਥੇ ਆਪਾਂ ਫਿਰ ਉੱਥੇ ਹੀ ਆਉਣਾ ਘੁੰਮ ਕੇ ਕਿ ਸੈਣੀ ਦੇ ਕਿਸੇ ਬਜ਼ੁਰਗ ਨੂੰ ਮੈਂ ਪਹਿਲੀ ਗੱਲ ਤਾਂ ਮੈਂ ਇਸ ਹੱਕ 'ਚ ਹੈ ਨਹੀਂ ਵੀ ਕਿਸੇ ਦੀ ਧੀ ਭੈਣ ਨੂੰ ਲਿਜਾ ਕੇ ਥਾਣਿਆਂ 'ਚ ਰੋਲੋ ਇਹ ਗੱਲ ਤਾਂ ਕਰਨੀ ਪੈ ਰਹੀ ਹੈ ਕਿਉਂਕਿ ਸਾਡੀਆਂ ਧੀਆਂ ਭੈਣਾਂ ਰੋਲੀਆਂ ਥਾਣਿਆਂ 'ਚ ਸਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਰੋਲੀਆਂ ਥਾਣਿਆਂ 'ਚ ਪੰਜਾਬ ਦਾ ਇਹ ਕਲਚਰ ਨਹੀਂ ਸੀ ਪੰਜਾਬ ਦੇ ਪਿੰਡਾਂ ਵਿੱਚ ਤਾਂ ਪੁਲਿਸ ਵੀ ਪੁੱਛ ਕੇ ਵੜਦੀ ਸੀ ਤਾਂ ਇਹ ਰਾਤਾਂ ਨੂੰ ਆਦਮ ਪੋ ਕਰਦੇ ਫਿਰਦੇ ਸਨ ਪੁਲਿਸੀਏ ਇਹੋ ਜਿਹਾ ਟਾਈਮ ਵੀ ਆਇਆ ਪੰਜਾਬ 'ਤੇ ਪਰ ਹੈਰਾਨੀ ਹੈ ਵੀ ਜੇਕਰ ਪੰਜਾਬ ਦੇ ਇਹ ਵੀ ਪੰਜਾਬੀ ਇਹ ਵੀ ਉਸੇ ਸੰਵਿਧਾਨ ਨੂੰ ਮੰਨਦਾ ਬਾਕੀ ਵੀ ਉਸੇ ਸੰਵਿਧਾਨ ਦੇ ਥੱਲੇ ਉੱਥੇ ਰਹਿ ਰਹੇ ਨੇ ਅਤੇ ਜੇਕਰ ਉਹਨਾਂ ਦੇ ਨਾਲ ਹੀ ਵਧੀਕੀ ਹੋ ਸਕਦੀ ਹੈ ਉਹਨਾਂ ਦੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਲਿਜਾ ਕੇ ਥਾਣਿਆਂ 'ਚ ਪੁੱਛਿਆ ਜਾ ਸਕਦਾ ਵੀ ਦੱਸੋ ਤੁਹਾਡਾ ਸਿੰਘ ਕਿੱਥੇ ਹੈ ਅਤੇ ਅੱਜ ਸੈਣੀ ਦੇ ਪਰਿਵਾਰ ਤੋਂ ਕਿਉਂ ਨਹੀਂ ਪੁੱਛਿਆ ਜਾ ਰਿਹਾ ਵੀ ਸੈਣੀ ਕਿੱਥੇ ਹੈ ਦੱਸੋ ਉਹ ਲੜੀਂਦਾ ਹੈ ਪ੍ਰਸ਼ਾਸਨ ਨੂੰ ਅਤੇ ਅੱਜ ਮੀਡੀਆ ਕਰਮੀ ਨੂੰ ਦੰਦਲਾਂ ਕਿਉਂ ਪੈ ਰਹੀਆਂ ਦੋਸ਼ੀ ਤਾਂ ਦੋਸ਼ੀ ਹੈ ਦੋਸ਼ੀ ਤਾਂ ਹੈ ਨਾ ਪਰੂਫ ਮਿਲੇ ਕੇਸ ਦਰਜ ਹੋਇਆ ਪਟੀਸ਼ਨਾਂ ਰੱਦ ਹੋਈਆਂ ਬਰੰਟ ਜਾਰੀ ਹੋਏ ਉਦੇ ਤਾਂ ਨਹੀਂ ਹੋ ਗਿਆ ਔਰ ਐਡਾ ਵੱਡਾ ਆਫਿਸਰ ਹੋਵੇ ਜਿਹਦੇ ਪਿੱਛੇ ਸਰਕਾਰਾਂ ਕੰਮ ਕਰਦੀਆਂ ਹੋਣ ਕਿੱਦਾਂ ਹੋ ਸਕਦਾ ਹੈ ਭਾਈ ਅਗਲਿਆਂ ਨੇ ਆਪਣਾ ਕਬੂਤਰ ਬਚਾਉਣਾ ਹੈ ਆਪਣੇ ਕਬੂਤਰ ਲਈ ਕਹਿੰਦੇ ਜਿੱਦਾਂ ਬਿੱਲੀ ਕਬੂਤਰ ਨੂੰ ਦੇਖ ਕੇ ਅੱਖਾਂ ਮੀਟਦੀ ਨਾ ਇੱਦਾਂ ਸੈਣੀ ਨੂੰ ਦੇਖ ਕੇ ਸਾਰੇ ਅੱਖਾਂ ਮੀਟਦੇ ਆ ਕੈਪਟਨ ਵੀ ਬਾਦਲ ਵੀ ਛੋਟਾ ਵੱਡਾ ਸਾਰੇ ਹੀ ਇੱਕੋ ਖੱਟੀ ਵੱਟੀ ਦੇ ਆ ਰਾਤਾਂ ਨੂੰ ਇਕੱਠੇ ਬਹਿੰਦੇ ਆ ਸਵੇਰ ਨੂੰ ਉੱਠ ਕੇ ਇੱਕ ਦੂਜੇ ਦੇ ਖਿਲਾਫ ਫਿਰ ਜਿਹੜੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਆਉਂਦੀਆਂ ਨੇ ਇਹ ਜੀ ਪਟਿਆਲੇ ਵਾਲਾ ਮਹਾਰਾਜਾ ਤਾਂ ਇਹ ਕਰਦਾ ਅਤੇ ਬਾਦਲ ਤਾਂ ਆਹ ਕਰਦਾ ਇਹ ਤਾਂ ਆਹ ਕਹਿੰਦਾ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਪਾਣੀਆਂ ਦੀਆਂ ਗੱਲਾਂ ਪਾਣੀਆਂ ਦੀਆਂ ਗੱਲਾਂ ਪਹਿਲਾਂ ਪਾਣੀਆਂ ਦੇ ਹੱਕਾਂ ਦੀ ਗੱਲ ਜਿਹੜੀ ਹੈ ਜਿਹਦੇ ਉੱਤੇ ਕੰਮ ਕੀਤਾ ਸੀ ਉਹ ਕਿਹਨੇ ਸ਼ੁਰੂਆਤ ਕਿਹਨੇ ਕੀਤੀ ਹੈ ਇਹ ਵਾਲੇ ਇਹ ਮੈਂ ਜਿਹੜਾ ਵਿਸ਼ਾ ਤੁਹਾਡੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਲੈ ਕੇ ਆਊਂਗਾ ਤੁਹਾਡੀਆਂ ਅੱਖਾਂ 'ਚੋਂ ਪਾਣੀ ਆ ਜਾਣਾ ਕਿ ਤੁਹਾਡੇ ਜਿਹੜੇ ਜਿਹੜੇ ਜਿਹਨੂੰ ਜਿਹਨਾਂ ਨੂੰ ਤੁਸੀਂ ਆਪਣੇ ਸਿਰ ਦੇ ਤਾਜ ਸਮਝਦੇ ਰਹੇ ਕਿ ਪੰਥ ਇਹਨਾਂ ਦੇ ਸਿਰ ਤੇ ਖੜਾ ਹੈ ਉਹ ਉਹਦਾ ਪੰਥ ਦੇ ਪਿੱਠ ਦੇ ਵਿੱਚ ਛੁਰੇ ਮਾਰਦੇ ਰਹੇ ਛੁਰੇ ਉਹਨਾਂ ਨੇ ਤਾਂ ਪੰਥ ਨੂੰ ਉੱਠਣ ਜੋਗਾ ਨਹੀਂ ਛੱਡਿਆ ਤੁਹਾਨੂੰ ਗਹਿਣੇ ਕਰ ਛੱਡਿਆ ਪੰਥ ਨੂੰ ਗਹਿਣੇ ਕਰ ਛੱਡ ਗਿਆ ਨਾਗਪੁਰ ਤੋਂ ਤੂਤੀ ਬੋਲਦੀ ਆ ਤੁਹਾਡੇ ਪੰਥ ਦੀ ਅੱਜ ਕੱਲ੍ਹ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਹੋ ਹਰੇਕ ਸਟੇਜ ਤੁਹਾਡੀ ਦੇ ਉੱਤੇ ਏਜੰਸੀਆਂ ਨਿਗਾਹ ਰੱਖਦੀਆਂ ਹਰੇਕ ਸਟੇਜ ਦੇ ਉੱਤੇ ਹਰੇਕ ਸਟੇਜ ਉਸ ਤਾਣੇ ਵਾਣੇ ਦੇ ਥੱਲੇ ਕੰਮ ਕਰਦੀ ਹੈ ਜਿੱਦਾਂ ਉਹ ਚਾਹੁੰਦੇ ਨੇ ਨਾਗਪੁਰੀਏ ਹੁਣ ਨਾਗਪੁਰੀਏ ਕੌਣ ਨੇ ਤੁਸੀਂ ਆਪੇ ਲੱਭ ਲਿਓ ਤੁਸੀਂ ਕਿਹੜਾ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ ਪਰ ਗੱਲ ਇਹ ਹੈ ਵੀ ਜਿਹੜੇ ਜਿਹੜੀਆਂ ਜਿਹੜੀ ਕੌਮੀਅਤ ਜਿਹੜਾ ਵਿਰਸਾ ਅਸੀਂ ਲਈ ਫਿਰਦੇ ਸਾਂ ਨਾ ਉਹ ਵਿਰਸਾ ਅਸੀਂ ਵਿਸਾਰ ਦਿੱਤਾ ਹੈ ਜਿਵੇਂ ਹੁਣ ਪਹਿਲੇ ਜਿਹੜਾ ਪਹਿਲਾ ਸਾਡਾ ਵਿਸ਼ਾ ਸੀ ਉਹਦੇ ਵਿੱਚ ਗੱਲ ਕੀਤੀ ਹੈ ਮੰਜੀ ਸਾਹਿਬ ਦੀਵਾਨ ਹਾਲ ਦੀ ਕਹਿੰਦੇ ਵੀ ਜਿੰਦੇ ਲਾ ਦਿੱਤੇ ਗਏ ਉਹ ਤੁਹਾਡੀ ਪ੍ਰੋਪਰਟੀ ਨਹੀਂ ਰਹੀ ਕੌਮ ਦੀ ਪ੍ਰੋਪਰਟੀ ਨਹੀਂ ਰਹੀ ਅਗਲੇ ਜਿੰਦੇ ਲਾ ਕੇ ਟਾਸਕ ਫੋਰਸ ਖੜੀ ਕੀਤੀ ਹੈ ਵਿੱਚ ਪ੍ਰਸ਼ਾਸਨ ਵੀ ਲਿਆ ਕੇ ਇਨਵੋਲਵ ਕਰ ਲਿਆ ਹੋਣਾ ਵੀ ਚਲੋ ਬਾਹਰ ਤੁਹਾਡਾ ਕੋਈ ਹੱਕ ਨਹੀਂ ਇੱਥੇ ਭਰੀ ਜਾਓ ਗੋਲਕਾਂ ਪਾਈ ਜਾਓ ਉੱਥੇ ਲਿਜਾ ਲਿਜਾ ਕੇ ਦਾਣਾ ਸਾਰਾ ਕੁਛ ਸਿੱਟੀ ਚੱਲੋ ਉਹ ਢਿੱਡ ਇਹਨਾਂ ਦੇ ਵੱਡੇ ਕਰੀ ਜਾਓ ਤੇ ਇਹ ਤੁਹਾਡਿਆਂ ਧੀਆਂ ਪੁੱਤਾਂ ਨੂੰ ਮਰਾਉਣ ਤੇ ਜਿਹੜੇ ਜਿਹਨਾਂ ਨੇ ਮਾਰੇ ਉਹਨਾਂ ਦੀ ਮੁੜ ਕੇ ਹਿਫਾਜ਼ਤ ਕਰਨ ਉਹਨਾਂ ਦੀ ਲੁੱਕ ਆਫਟਰ ਕਰਨ ਇਹੀ ਇਹਨਾਂ ਦਾ ਧਰਮ ਆ ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਅਸੀਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਸਮਾਂ ਜਿਹੜਾ ਆਪਣੀ ਚਾਲੇ ਚੱਲਦਾ ਹੋਇਆ ਮੰਜ਼ਿਲ ਵੱਲ ਪਹੁੰਚ ਚੁੱਕਾ ਹੈ ਵੀਰ ਸਾਹਿਬ ਸਿੰਘ ਨਾਲ 2 ਮਿੰਟ ਦੀ ਵਿਚਾਰ ਕਰਦੇ ਹਾਂ
ਹਾਂਜੀ ਬਿਲਕੁਲ ਜੀ ਜਿਹੜਾ ਇਹ ਸਾਰੇ ਕਾਸੇ ਦੇ ਪਿੱਛੇ ਬੜੇ ਬੜੀ ਵੱਡੀ ਪੱਧਰ ਦੇ ਉੱਤੇ ਜਿਹੜਾ ਪੈਸਾ ਕੰਮ ਕਰਦਾ ਆ ਜਿੰਨੇ ਕੁ ਪੁਲਿਸ ਅਫਸਰ ਜਿਹੜੇ ਸੇਵਾ ਜਿਹਨਾਂ ਨੂੰ ਕਿਹਾ ਜਾਂਦਾ ਵੀ ਇਹਨਾਂ ਨੇ ਦੇਸ਼ ਦੀ ਬਹੁਤ ਸੇਵਾ ਕੀਤੀ ਉਹਨਾਂ ਦੀਆਂ ਜਾਇਦਾਦਾਂ ਚੈੱਕ ਕਰੋ ਤੇ ਜਿੰਨੇ ਕੁ ਆ ਧਰਮ ਦੇ ਸਾਡੇ ਠੇਕੇਦਾਰ ਬਣੇ ਨੇ ਇਹ ਵੀ ਸੇਵਾ ਕਰਦੇ ਨੇ ਤਨਖਾਹਾਂ ਵੀ ਲੈਂਦੇ ਨੇ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਚੈੱਕ ਕਰੋ ਇਹਨਾਂ ਦੀ ਕਹਿਣੀ ਤੇ ਕਰਨੀ ਚ ਅੰਤਰ ਦੇਖੋ ਤੇ ਫਿਰ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਆ ਕਿ ਤੁਹਾਡੀ ਕਿਸ ਤਰੀਕੇ ਦੀ ਲੁੱਟ ਖਸੁੱਟ ਤੁਹਾਡੀ ਸ਼ਰਧਾ ਦੇ ਨਾਂ ਹੇਠ ਚੱਲਦੀ ਆ ਇਸ ਲੁੱਟ ਤੋਂ ਬਚੋ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਓ ਜਿੰਨਾ ਕੁਛ ਤੁਸੀਂ ਜੇ ਸਮਾਜ ਭਲਾਈ ਦਾ ਕੰਮ ਕਰਨਾ ਚਾਹੁੰਦੇ ਆ ਸਿੱਧਾ ਕਿਸੇ ਸ਼ਖਸ ਨੂੰ ਲੋੜਵੰਦ ਨੂੰ ਸਿੱਧੀ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਾਂ ਸਿਰਫ ਉਸ ਸੰਸਥਾ ਦਾ ਸਾਥ ਦਿਓ ਜਿੱਥੇ ਤੁਹਾਨੂੰ ਪਤਾ ਵੀ ਇਮਾਨਦਾਰ ਬੰਦੇ ਬੈਠੇ ਨੇ ਜਿੱਥੇ ਤੁਹਾਨੂੰ ਪਤਾ ਵੀ ਚੋਰ ਕਿਸਮ ਦੇ ਬੰਦੇ ਨੇ ਉਸ ਸੰਸਥਾ ਨੂੰ ਪ੍ਰਮੋਟ ਕਰਨ ਦੀ ਗਲਤੀ ਨਾ ਕਰੋ ਇਹ ਮੁੜ ਕੇ ਤੁਹਾਡੇ ਤੇ ਹੀ ਗੱਲ ਆਉਣੀ ਆ ਜਿਵੇਂ ਕਹਿੰਦੇ ਨੇ ਆਪਣੇ ਪੈਰੀ ਤੁਸੀਂ ਆਪ ਕੁਹਾੜੀ ਮਾਰੂਗੇ ਜੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਪ੍ਰਮੋਟ ਕਰੋਗੇ ਸਾਡਾ ਇੱਥੇ ਜੋ ਸਾਨੂੰ ਲੱਗਦਾ ਆ ਉਹ ਕਹਿਣਾ ਸਾਡਾ ਫਰਜ਼ ਆ ਤੇ ਅਸੀਂ ਆਪਣਾ ਫਰਜ਼ ਪੂਰਾ ਕਰਦੇ ਰਹਾਂਗੇ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਸਾਨੂੰ ਕਿਸੇ ਦੀ ਨਿੱਜੀ ਜਾਇਦਾਦ ਨਾਲ ਕੋਈ ਲੈਣ ਦੇਣ ਨਹੀਂ ਅਸੀਂ ਆਪਣੇ ਤੌਰ ਦੇ ਉੱਤੇ ਪੂਰੇ ਸੰਤੁਸ਼ਟ ਹਾਂ ਪਰ ਹਾਂ ਥੋੜਾ ਜਿਹਾ ਜਿਹੜਾ ਦੁੱਖ ਜ਼ਰੂਰ ਲੱਗਦਾ ਹੈ ਜਦੋਂ ਚੋਰ ਕਿਸਮ ਦੇ ਲੋਕ ਧਰਮੀ ਬਣ ਬਣ ਕੇ ਸਟੇਜਾਂ ਤੇ ਚੜ ਕੇ ਲੋਕਾਂ ਨੂੰ ਸ਼ਰਧਾ ਦੇ ਨਾਂ ਹੇਠ ਲੁੱਟਦੇ ਰਹਿੰਦੇ ਨੇ ਇਸ ਲੁੱਟ ਤੋਂ
ਫਿਰ ਜਦੋਂ ਪੰਜਾਬ ਜਾਂਦੇ ਆ
ਹਾਂਜੀ ਹਾਂਜੀ
ਉਸ ਹੀ ਕਾਲੇ ਸਿਸਟਮ ਦਾ ਉਸ ਹੀ ਸਿਸਟਮ ਦੇ ਜਿਹੜੇ ਜਿਹੜੇ ਕਾਲੇ ਕਾਲੇ ਕੁੱਤੇ ਨੇ ਜਿਹੜੇ ਕਾਲੇ ਬਿੱਲੇ ਨੇ ਉਹਨਾਂ ਨੂੰ ਨਾਲ ਲੈ ਲੈ ਕੇ ਗੱਡੀਆਂ ਦੇ ਵਿੱਚ ਘੁੰਮਣਾ ਫਿਰ ਇਹ ਇਹੋ ਜਿਹੀਆਂ ਇਸ਼ਰਤ ਇਸ਼ਰਤ ਦੀਆਂ ਜਿਹੜੀਆਂ ਗੱਲਾਂ ਨੇ ਇਹ ਕਿੱਦਾਂ ਤਾਹੀਓ ਨਸੀਬ ਹੁੰਦੀਆਂ ਨੇ ਜੇਕਰ ਅਸੀਂ ਬੁਰਕੀ ਖਾਵਾਂਗੇ ਇਹ ਬੁਰਕੀ ਪੈਂਦੀ ਤੇ ਖਾਂਦੇ ਆ ਤਾਹੀਓ ਟੱਪਦੇ ਆ ਤਾਹੀਓ ਨੱਚਦੇ ਆ ਮਦਾਰੀ ਦੇਖਿਆ ਤੁਸੀਂ ਬਾਂਦਰ ਨੂੰ ਕਿੱਦਾਂ ਨਚਾਉਂਦਾ ਉੱਦਾਂ ਨੱਚਦੇ ਆ ਉਹ ਡਿਬ ਡਿਬੀ ਤੇ ਲਾਇਆ ਹੁੰਦਾ ਬਾਂਦਰ ਨੂੰ ਡਿਬ ਡਿਬੀ ਤੇ ਲਾ ਕੇ ਰੱਖਦਾ ਸੋ ਆਪਣੇ ਆਪ ਦੇ ਵਿੱਚ ਬਹੁਤ ਕੁਝ ਲੁਕਿਆ ਤੇ ਛੁਪਿਆ ਬੈਠਾ ਹੈ ਸਮੇਂ ਤੇ ਹਾਣੀ ਬਣ ਕੇ ਚੱਲੀਏ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਤੇ ਵਿਚਾਰੀਏ ਇਤਿਹਾਸ ਨੂੰ ਪੜ੍ਹੀਏ ਵਿਰਸੇ ਨਾਲ ਜੁੜੀਏ ਫਿਰ ਗੱਲ ਬਣਨੀ ਹੈ ਤੇ ਨਹੀਂ ਤਾਂ ਸਮੇਤ ਸੈਣੀ ਅੱਜ ਕੀ ਹੋਰ ਬਹੁਤ ਆਉਣਗੇ ਇਹ ਉਨਾ ਚਿਰ ਸਾਡੇ ਤੇ ਧੱਕੇ ਚੱਲਦੇ ਹੀ ਰਹਿਣਗੇ ਜਿੰਨਾ ਚਿਰ ਅਸੀਂ ਇਸ ਖੋਪੜ ਤੋਂ ਕੰਮ ਨਹੀਂ ਲੈਂਦੇ ਦਿਮਾਗ ਤੋਂ ਕੰਮ ਨਹੀਂ ਲੈਂਦੇ ਦਿਮਾਗ ਤੋਂ ਕੰਮ ਲੈਣਾ ਸ਼ੁਰੂ ਕਰੀਏ ਤੇ ਗੁਰੂ ਦੇ ਆਸਰੇ ਦੇ ਵਿੱਚ ਰਹੀਏ ਗੁਰੂ ਦੇ ਹੋ ਕੇ ਜੀਣਾ ਸ਼ੁਰੂ ਕਰੀਏ ਤੇ ਸਾਰਾ ਕੁਝ ਹੀ ਆਪਣੇ ਆਪ ਦੇ ਵਿੱਚ ਠੀਕ ਹੋਵੇਗਾ ਇੱਥੇ ਹੀ ਅੱਜ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬੁਲਾਓ ਫਤਿਹ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਿੱਖ ਨੇ ਹਥਿਆਰ ਰੱਖ ਕੇ ਹੱਕ ਨਾ ਲੈਣਾ ਉਦੋਂ ਵੀ ਵੱਡਾ ਪਾਪ ਹੈ।